ਜਨਮ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਾਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਇਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਉਚਾਰੀ ਦੁਇ ਪਰ ਜੋਰ ਕਰੋ ਚਰਣਾ ਪਰ ਜਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਹਿਤਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ ਦੰਡੋਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਉਪਜਰੈ ਸ਼ਾਸਤਰ ਕਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਪਦਰੋ ਸੁਨੈ ਜੋ ਕਾਲ ਕਿਰਪਾ ਕਰਾਏ
ਵਾਹਿਗੁਰੂ ਸਾਹਿਬ ਜੀ ਮੰਗਰ ਮਾਹੇ ਸੁਹੰਦਿਆ ਹਰ ਪਿਰ ਸੰਗ ਬੈਠੜੀਆ ਇਨਕੀ ਸੁਭਾ ਕਿਆ ਗਣੀ ਜੇ ਸਾਹਿਬ ਮਿਲੜੀਆ ਤਨ ਮਨ ਮੋਦਿਆ ਰਾਮ ਸਿਓ ਸੰਗ ਸਾਧ ਸਹਿਲੜੀਆ ਸਾਜਨਾ ਤੇ ਬਾਹਰੀ ਸੇ ਰਹਿਣਾ ਕੇ ਲੜੀਆ ਤਿਨ ਦੁੱਖ ਨਾ ਕਬੂਤਰ ਸੇ ਜਮ ਕੈ ਵਸ ਪੜੀਆ ਜਿਨੇ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆ ਰਤਨ ਜਵੇ ਹਰ ਲਾਲ ਹਾਰ ਕੰਠ ਦਨਾ ਜੜੀਆ ਨਾਨਕ ਬੰਛ ਧੂੜ ਤਿਨਾ ਪ੍ਰਭ ਸਰਣੀ ਦਰ ਪੜੀਆ ਮੰਗਰ ਪ੍ਰਭਿਆ ਰਾਧਣਾ ਬਹੁੜਨਾ ਜਨਮੜੀਆ
ਪਰਮ ਪਵਿੱਤਰ ਸਤਿਗੁਰੂ ਗਰੀਬ ਨਿਵਾਸ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੇ ਮਾਈ ਭਾਈ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਚੱਲ ਰਹੀ ਅਸਥਾਨ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ ਸ਼ਰਵਣ ਕਰਨ ਤੋਂ ਉਪਰੰਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ पावन चरणों की छोह नाल पवित्र हुए स्थान गुरुद्वारा श्री बेर साहब जी विखे हाजिरी भर रहे हो। कल जो महीना संपूर्ण होया है अगले महीने की आरंभता हो रही है। जिस दिन महीना पूरा होता है उस दिन आम मसांत कहते हैं। बस ना महीने का जमा अंत महीने का अंत हो गया भाव आखिरी दिन जिस दिन नवा महीना आरंभ होता उन्हें संक्रांत क्योंकि सूरज दियां 12 राशां हैं। एक राशि विच सूरज का एक महीना चक्कर चलता उहदे नाल फिर जदों सर्कल पूरा हो जाता उस दिन मसांत है। जदों फिर नवी राशि दे विच परिवर्तन हुंदा संगमनी परी प्रकार क्रांतमनी क्रांतिकारी उहदा चलना गवन करना क्योंकि कुदरत ने फिर निजम इस तरह के बनाए हुए है। जितने भी इस ग्रह हैं 5 तत् है 3 गुण है माया दे जिनी भी प्रकृति है किसी के हुक्म दे चल रही है। सियाणियों ने समय की वंड की है साल बनाए महीने बनाए चित्तों देनिया वार है और इस तरह संक्रांत है अमावस है पुनिया वगैरह है 15 तिथां ते भी विचार दिते है 7-12 ते भी 35 अखरी सी हरफी वगैरह ये भी रचनावां हैं। महीनिया ते भी 12 माह गुरु महाराज ने जिथे होर कविया ने आपो अपनी काव्य रचना विच महीनिया बारे लिखिया तो गुरु महाराज ने भी श्री गुरु ग्रंथ साहब के अंदर तुखारी राग विच भी 12 माह की बाणी धन धन साहब श्री गुरु नानक देव महाराज जी की रचना के उपदेश है। ਬਾਗ ਦੇ ਇਲਾਕੇ ਵਿੱਚ ਉਚਾਰਨ ਹੋਈ ਹੈ ਮਾਜ ਰਾਗ ਵਿੱਚ ਜੋ 12 ਮਾਹ ਇਹ ਪੰਚਮ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਇਹਦੀ ਰਚਨਾ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਮੰਜੀ ਸਾਹਿਬ ਜਗ੍ਹਾ ਜਿੱਥੇ ਮਹਾਰਾਜ ਨੇ ਉਸ ਸਥਾਨ 'ਤੇ ਗੁਰਸਿੱਖਾਂ ਦੀ ਬੇਨਤੀ ਤੋਂ ਇਹ ਬਾਣੀ ਉਚਾਰਨ ਕੀਤੀ ਹੈ। इस तरह ये सर्कल जिमें निरंकार ने चलाया 12 महीने 6 रुत्त 2-2 महीने की एक रुत्त है। सो इस वास्ते शिशर रुत्त कह देंगे सर्द रुत्त वगैरह कोई पतझड़ दी है कोई बहार दी है कोई बसंत रुत्त है कोई पावस रुत्त है। इस तरह ਗ੍ਰੀਕ ਅਮਰੁੱਤ ਹੈ ਇਹ ਰੁੱਤਾਂ ਦੇ ਨਾਂ ਹੈਗੇ। ਇਸ ਤਰ੍ਹਾਂ ਫਿਰ 15 ਤਿਥਾਂ ਅਤੇ 7 ਵਾਰ ਆ ਉਹਨਾਂ 'ਤੇ ਵੀ ਵਿਚਾਰ ਦਿੱਤੀ ਹੈ ਉਹ 12 ਮਹੀਨਿਆਂ 'ਤੇ ਵੀ। ਅੱਜ ਜੋ ਮਹੀਨਾ ਆਰੰਭ ਹੋ ਰਿਹਾ ਉਸ ਲਈ ਵਿਚਾਰ ਸਰਵਣ ਕਰਨੀ ਹੈ। ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਹੀ ਸਾਰਾ ਕੁਝ ਹੈ। ਕੱਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੈ ਸਵੇਰੇ ਸੋ ਇਹ ਕਥਾ ਪ੍ਰਸੰਗ ਜੋ ਉੱਥੇ ਲੜੀਵਾਰ ਕਥਾ ਚੱਲ ਰਹੀ 10-30 ਅੰਗ 'ਤੇ ਉੱਥੇ ਕਥਾ ਦਾ ਵਿਚਾਰ ਚੱਲ ਰਿਹਾ ਸੀ। ਅਤੇ ਹੁਣ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਇਹ ਬਾਰਾਂਵੇਂ ਮਹਾਂ ਦੀ ਜੋ ਵਿਚਾਰ ਹੈ ਮਹੀਨੇ ਦੀ ਇਹ ਸਰਵਣ ਕਰਨੀ ਬਹੁਤੀਆਂ ਸੰਗਤਾਂ ਸੰਗਰਾਂਦ ਵਾਲੇ ਦਿਨ ਆਉਂਦੀਆਂ ਮਹੀਨੇ ਦਾ ਨਾਂ ਸੁਣ ਲਈਏ ਚਲੇ ਜਾਂਦੇ ਵੱਡਾ ਵਚਨ ਤਾਂ ਇਹ ਹੈ ਵੀ ਵਿਚਾਰ ਵੀ ਸੁਣਨੀ ਚਾਹੀਦੀ ਹੈ ਕਿ ਮਹੀਨੇ ਵਿੱਚ ਮਹਾਰਾਜ ਸਾਨੂੰ ਕੀ ਉਪਦੇਸ਼ ਦੇ ਰਹੇ ਹੈ ਕਿ ਵਸਤੇ ਭਾਗਾਂ ਵਾਲਿਓ ਜਦੋਂ ਸਮਾਂ ਮਿਲੇ ਇਹਨੂੰ ਅਜਾਈ ਨਾ ਹੋਇਆ ਕਰੋ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਕਿ ਮਹਾਰਾਜ ਨੇ ਚਰਨ ਪਾਏ ਹੈ ਪਵਿੱਤਰ ਅਸਥਾਨ ਹਨ ਕਥਾ ਕੀਰਤਨ ਗੁਰੂ ਕੇ ਲੰਗਰ ਦੀਵਾਨ ਕਿੰਨੀ ਮਹਾਰਾਜ ਦੀ ਦੇਣ ਬਖਸ਼ਿਸ਼ ਹੈ ਕਿੰਨੀ ਆਮ ਪਿੰਡਾਂ ਵਿੱਚ ਮਹੀਨੇ ਪਿੱਛੋਂ ਹੀ ਸੰਗਤ ਇਕੱਠੀ ਹੁੰਦੀ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਰੋਜ਼ਾਨਾ ਕੀਰਤਨ ਵੀ ਕਥਾ ਵੀ ਗੁਰੂ ਕੇ ਲੰਗਰ ਵੀ ਰਹਿਸ਼ ਸਾਰੀ ਤਰ੍ਹਾਂ ਕਿੰਨੇ ਸੋਹਣੇ ਪ੍ਰਬੰਧ ਹੈ ਇਹ ਉਹਨਾਂ ਦੀ ਆਪਣੀ ਬਖਸ਼ਿਸ਼ ਹੈ ਜਿੱਥੇ ਵੀ ਚਰਨ ਪਾਏ ਕਿੰਨੀ ਕਿਰਪਾ ਕਰ ਗਏ ਸੋ ਇਸੇ ਤਰ੍ਹਾਂ ਪੂਰਨਮਾਸ਼ੀ ਹੈ ਚੰਦ ਦੀਆਂ ਕਲਾ ਜਿਹੜੀਆਂ ਉਹ 15 ਦਿਨ ਘਟਦੀਆਂ ਅਤੇ 15 ਦਿਨ ਵੱਧਦੀਆਂ ਅਤੇ ਜਿਸ ਦਿਨ ਉਹਦੀਆਂ 16 ਕਲਾ ਪੂਰੀਆਂ ਹੁੰਦੀਆਂ ਉਹਨੂੰ ਪੂਰਨਮਾ ਜਾਂ ਪੁੰਨਿਆ ਜਾਂ ਪੂਰਨਮਾਸ਼ੀ ਕਹਿੰਦੇ ਆ ਅਮਾਵਸ ਇਹ ਗ੍ਰਹਿਆਂ ਦੇ ਚੱਕਰ ਚੱਲਦੇ ਰਹਿੰਦੇ ਆ ਇੱਕ ਧਰੂਮ ਤਾਰਾ ਸਥਿਰ ਆ ਬਾਕੀ ਸਾਰੇ ਚੱਕਰ ਕੱਟ ਰਹੇ ਆ ਉਹ ਫਿਰ ਜਦੋਂ ਸਰਕਲ ਚੱਲਦਿਆਂ ਚੱਲਦਿਆਂ ਚੰਦ ਸੂਰਜ ਇਕੱਠੇ ਹੋ ਜਾਂਦੇ ਆ ਸੂਰਜ ਚੰਦਰਮਾ ਨੂੰ ਆਪਣੇ ਵਿੱਚ ਲੋਪ ਕਰ ਲੈਂਦਾ ਉਸ ਦਿਨ ਉਹਦਾ ਆਪਣਾ ਪ੍ਰਕਾਸ਼ ਨਹੀਂ ਹੁੰਦਾ ਹਨੇਰ ਪੱਕ ਹੋ ਜਾਂਦਾ ਅਮਾਵਸ ਅਮੀ ਨਾਮ ਚੰਦਰਮਾ ਦਾ ਸੂਰਜ ਦੇ ਵੱਸ ਹੋ ਗਿਆ ਅਤੇ ਸਿੱਧਾ ਮੱਸਿਆ ਬਣਾ ਲਿਆ ਅਕਸ਼ਰ ਹੈ ਅਮਾਵਸ ਅਮੀ ਨਾਮ ਚੰਦਰਮਾ ਦਾ ਸੂਰਜ ਦੇ ਵੱਸ ਵਿੱਚ ਹੋ ਜਾਣਾ ਕਿਉਂਕਿ ਉਹਦੇ ਪ੍ਰਕਾਸ਼ ਵਿੱਚ ਉਹਦਾ ਪ੍ਰਕਾਸ਼ ਵਿਲੀਨ ਹੋ ਜਾਂਦਾ ਇਸ ਤਰ੍ਹਾਂ ਹੀ ਦਿਨ ਵਾਰ ਹੈਗੇ ਇਕਾਦਸ਼ੀ ਵਗੈਰਾ ਇਹ ਸਾਡੇ ਦੇਸ਼ ਵਿੱਚ ਪਹਿਲੇ ਪਰੰਪਰਾ ਸੀ ਸੰਗਰਾਂਦ ਮੱਸਿਆ ਜਾਂ ਪੁੰਨਿਆ ਜਾਂ ਇਕਾਦਸ਼ੀ ਇਹ ਚਾਰ ਛੁੱਟੀਆਂ ਹੁੰਦੀਆਂ ਸੀ ਇਹਨਾਂ ਦਿਨਾਂ 'ਚ ਫਿਰ ਆਮ ਸੰਗਤ ਨੇ ਇਸ਼ਨਾਨ ਪਾਣੀ ਕਰਕੇ ਧਰਮ ਸਥਾਨ 'ਤੇ ਜਾ ਕੇ ਸਿਆਣੇ ਪੁਰਸ਼ਾਂ ਤੋਂ ਵਿਚਾਰ ਸਰਵਣ ਕਰਨੀ ਅਤੇ ਉਹਨਾਂ ਮਹਾਂਪੁਰਖਾਂ ਨੇ ਵੀ ਇੱਕ ਢੰਗ ਬਣਾਇਆ ਸੀ ਕਿ ਆਮ ਲੋਕ ਰੋਜ਼ਾਨਾ ਕਥਾ ਵਾਰਤਾ ਸੁਣਦੇ ਨੇ ਅਤੇ ਜੇ ਮਹੀਨੇ 4 ਦਿਨ ਆਉਣਗੇ ਹੌਲੀ ਹੌਲੀ ਸੰਸਕਾਰ ਬਣ ਜਾਣਗੇ ਫਿਰ ਇਹਨਾਂ ਨੂੰ ਰੋਜ਼ ਸੰਗਤ ਵਿੱਚ ਆਉਣ ਦਾ ਕਥਾ ਕੀਰਤਨ ਸੁਣਨ ਦਾ ਨਾਮ ਬਣ ਸੇਵਾ ਦਾ ਹੋਰ ਵੀ ਜਿੰਨੇ ਪਵਿੱਤਰ ਕਰਮ ਆ ਅਭਿਆਸ ਹੋ ਜਾਏਗਾ ਜਿਸ ਤਰ੍ਹਾਂ ਸਿਆਣੇ ਪੁਰਸ਼ ਭਾਈ ਤੂੰ ਨਸ਼ਾ ਛੱਡ ਦੇ ਉਹ ਕਹਿੰਦਾ ਜੀ ਵੀ ਛੱਡਿਆ ਨਹੀਂ ਜਾਂਦਾ ਕਹਿੰਦੇ ਚੰਗਾ ਫਿਰ ਮਹੀਨੇ ਤੂੰ 4 ਦਿਨ ਛੱਡ ਦੇ ਇਹਨਾਂ ਦਿਨਾਂ 'ਚ ਤੂੰ ਸੰਗਤ 'ਚ ਆਇਆ ਕਰ ਮੇਰੇ ਸੰਗਤ 'ਚ ਆਉਂਦਾ ਫਿਰ ਸੇਵਾ ਕਰਦਾ ਸਿਮਰਨ ਕਥਾ ਕੀਰਤਨ ਸੁਣ ਲਓ ਉਹਦੇ ਪੁੰਨ ਕਰਮ ਨੇਕ ਕਰਮ ਬਣਨੇ ਸ਼ੁਰੂ ਹੋ ਜਾਂਦੇ ਭੈੜੀਆਂ ਆਦਤਾਂ ਬਲਾਵਾਂ ਲੈ ਜਾਣੀਆਂ ਅਤੇ ਰੋਜ਼ ਸੰਗਤ ਦਾ ਫਲ ਤੋਂ ਜੀ ਅਲੋਕ ਕਹੀ ਹੈ ਇਸ ਵਾਸਤੇ ਜਿਹੜੇ ਸਿਆਣੇ ਪੁਰਸ਼ ਆ ਉਹ ਇਨਸਾਨ ਦਾ ਭਲਾ ਕਰਨ ਵਾਸਤੇ ਕੋਈ ਨਾ ਕੋਈ ਢੰਗ ਤਰੀਕਾ ਜਿਹੜਾ ਉਹ ਬਣਾ ਲੈਂਦੇ ਜੇ ਰੋਜ਼ਾਨਾ ਸੰਗਤ 'ਚ ਆਇਆ ਜਾਏ ਫਿਰ ਤਾਂ ਸਮਝੋ ਕਿ ਮਹਾਰਾਜ ਦੀ ਕਿਰਪਾ ਸੁਮੇਰ ਆ ਅਤੇ ਜਿਹੜਾ ਬੰਦਾ ਰੋਜ਼ ਨਹੀਂ ਉਹ ਥੋੜ੍ਹੇ ਦਿਨ ਵੀ ਸੰਗਤ ਕਰੇ ਜਿਵੇਂ ਬੇੜੀ ਪਾਣੀ 'ਚ ਹੈ, ਚੱਪਾ ਬਾਹਰ ਹੁੰਦੀ ਹੈ, ਤਿੰਨ ਹਿੱਸੇ ਡੁੱਬੀ ਹੁੰਦੀ ਹੈ, ਪੂਰਾਂ ਦੇ ਪੂਰ ਪਾਰ ਲੈ ਜਾਂਦੀ ਹੈ। ਤਾਂ ਹੀ ਕਿਹਾ ਸਿਆਣੇ ਪੁਰਸ਼ਾਂ ਨੇ, ਕਬੀਰ ਇਹ ਕਰੀ ਆਦੀ ਕਰੀ, ਆਦੀ ਹੁਣ ਕੌਣ ਆਦ, ਭਗਤਨ ਸੇਤੀ ਗੋਸ਼ਟੇ ਜੋ ਕਿੰਨੇ ਸੋ ਲਾਭ। ਜੇ ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ ਸੰਗਤ ਕਰਾਂਗੇ, ਕਿਸੇ ਵੇਲੇ ਦਾ ਸੁਣਿਆ ਬਚਨ ਮਨ 'ਤੇ ਅਸਰ ਪਾ ਜਾਂਦਾ ਅਤੇ ਜ਼ਿੰਦਗੀ ਵਿੱਚ ਬੜੀ ਭਾਰੀ ਤਬਦੀਲੀ ਆ ਜਾਂਦੀ ਹੈ। ਮੇਰੇ ਮਾਧਵ ਜੀ ਸਤਸੰਗਤ ਮੇਰਾ ਸੁਤਰਿਆ, ਇਸ ਸੰਗਤ ਦੀ ਐਸੀ ਬੜੀ ਭਾਰੀ ਮਹਾਨਤਾ ਖਵਾਓ। ਅੱਜ ਦਾ ਮਹੀਨਾ ਜੋ ਆਰੰਭ ਹੋ ਰਿਹਾ ਹੈ, ਇਸ ਦੀ ਵਿਚਾਰ ਸੁਣੀਏ। ਗੁਰੂ ਮਹਾਰਾਜ ਆਪਣੀ ਪਾਵਨ ਰਸਨਾ ਤੋਂ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਜੀ। ਮੰਗਹਰ ਮਾਹੇ ਸੁਹੰਦਿਆ, ਹਰ ਪਿਰ ਸੰਗ ਬੈਠੜੀਆ।
ਇਹ ਮਹੀਨਾ ਜੋ ਆਰੰਭ ਹੋਇਆ ਮੰਗਹਰ, ਅੱਗੇ ਨੂੰ ਸਿਹਾਰੀ ਹੈ, ਸਿੱਧਾ ਮਗਰ ਆਪਾਂ ਬੋਲ ਦਿੰਦੇ ਪੰਜਾਬੀ ਬੋਲੀ ਲਿਖਤ ਵਿੱਚ ਮੰਗਹਿਰ। ਇਹ ਜੋ ਮਕਰ ਦਾ ਮਹੀਨਾ ਆਰੰਭ ਹੋਇਆ, ਇਹਦੇ ਵਿੱਚ ਉਹ ਜੀਵ ਆਤਮਾ ਸੁਹੰਦੀਆ, ਸੁਹਾਵਣੇ, ਸੋਭਨੀਕ, ਪਵਿੱਤਰ ਜੀਵਨ ਵਾਲੇ ਹਨ, ਜਿਨ੍ਹਾਂ ਦੇ ਉੱਤੇ ਗੁਰੂ ਅਕਾਲ ਪੁਰਖ ਦੀ ਕਿਰਪਾ ਹੈ। ਕੌਣ ਸੋਭਾ ਵਾਲੇ ਹੁੰਦੇ ਹੈ? ਗੁਰੂ ਮਹਾਰਾਜ ਆਪ ਹੀ ਉੱਤਰ ਬਖਸ਼ਿਸ਼ ਕਰਦੇ ਹਨ।
ਹਰ ਫਿਰ ਸੰਗ ਬੈਠੜੀਆ।
ਹਰੀ ਜੋ ਸਭ ਨੂੰ ਹਰਿਆਂ ਭਰਿਆਂ ਕਰਨ ਵਾਲਾ, ਫਿਰ ਸਾਰਿਆਂ ਦਾ ਮਾਲਕ, ਉਹਦੀ ਸੰਗਤ ਦੀਵਾਨ ਸਭਾ ਵਿੱਚ ਆ ਕੇ ਜਿਹੜੇ ਬਹਿੰਦੇ ਹੈ, ਉਹਨਾਂ ਦਾ ਜੀਵਨ ਸੋਭਨੀਕ ਹੋ ਜਾਂਦਾ। ਕੁਦਰਤੀ ਹੈ ਕਿ ਜਿਸ ਤਰ੍ਹਾਂ ਕੋਈ ਉਹ 'ਚ ਸ਼ਰਾਬ ਵੇਚਣ ਵਾਲੇ ਆ, ਕੋਈ ਵਿਅਕਤੀ ਉੱਥੇ ਚਲੇ ਜਾਏ, ਭਾਵੇਂ ਉਹ ਉੱਥੇ ਬੈਠਾ ਦੁੱਧ ਹੀ ਪੀਂਦਾ ਹੋਵੇ, ਪਰ ਇਨਸਾਨ ਸ਼ੱਕ ਕਰੇਗਾ ਕਿ ਉੱਥੇ ਬੈਠਾ ਸੀ ਇਹ, ਇਸ ਤਰ੍ਹਾਂ ਇਹ ਸ਼ਰਾਬ ਪੀ ਰਿਹਾ ਹੋਏਗਾ। ਉੱਥੇ ਬੈਠਣ ਨਾਲ ਹੀ ਸ਼ੰਕਾ ਹੋ ਗਈ, ਅਤੇ ਜੇ ਗੁਰੂ ਕੀ ਸੰਗਤ ਵਿੱਚ ਆਈਏ ਤਾਂ ਕਿੰਨਾ ਸਤਿਕਾਰ ਮਿਲਦਾ। ਆਪ ਜੋੜੇ ਕਰ ਜੋੜੇ ਉਤਾਰ ਕੇ ਆਉਂਦੇ ਹੋ, ਅਤੇ ਸੰਗਤ ਸੇਵਾਦਾਰ ਤੁਹਾਡੇ ਜੋੜਿਆਂ ਦੀ ਅੜੀਕ ਵਿੱਚ, ਸੇਵਾ ਵਿੱਚ ਤਤਪਰ ਹੋ ਕੇ ਖਲੋਤੇ ਰਹਿੰਦੇ ਹੈ। ਬੜੀ ਸ਼ਰਧਾ ਨਾਲ ਤੁਹਾਡੇ ਜੋੜੇ ਸਾਂਭਦੇ ਹੈ, ਉਹਨਾਂ ਨੂੰ ਬਸਤਰ ਨਾਲ ਸਾਫ਼ ਕਰਦੇ। ਕਈ ਜਗ੍ਹਾ ਸੇਵਾਦਾਰ ਨੇ ਪਾਲਿਸ਼ ਬੁਰਸ਼ ਵੀ ਰੱਖੀ ਹੋਈ ਹੈ, ਕਈ ਜਗ੍ਹਾ ਤਾਂ ਦੇਖਿਆ ਉੱਥੇ ਜੋੜੇ ਗੰਢਣ ਵਾਲਾ ਸਮਾਨ ਰੱਖ ਕੇ ਵੀ ਬੈਠੇ। ਸਿਨੇਮੇ ਵਿੱਚ ਚਲ ਜਾਓ, ਕਲੱਬ ਵਿੱਚ ਜਾਓ, ਪੱਬ ਵਿੱਚ ਜਾਓ, ਡਾਂਸ ਘਰਾਂ 'ਚ ਜਾਓ, ਜਾਂ ਹੋਰ ਵੀ ਕਈ ਐਸੀਆਂ ਸੁਸਾਇਟੀਆਂ ਹੈ, ਕੋਈ ਜੋੜਿਆਂ ਦਾ ਸਤਿਕਾਰ ਕਰਦਾ? ਇਹ ਗੁਰੂ ਮਹਾਰਾਜ ਦਾ ਘਰ ਆ, ਜਿੱਥੇ ਤੁਹਾਡੇ ਚਰਨਾਂ ਨਾਲ ਸਪਰਸ਼ ਹੋਏ ਜਿਹੜੇ ਜੋੜੇ ਹੈ, ਉਹਨਾਂ ਦੀ ਸੇਵਾ ਸੰਭਾਲ ਹੁੰਦੀ ਹੈ। ਸਿਰ ਤੁਹਾਡੇ ਚਰਨ ਧੋਣ ਵਾਸਤੇ ਜਲ, ਫਿਰ ਦਰਸ਼ਨ ਵਾਸਤੇ ਮਹਾਰਾਜ ਪ੍ਰਕਾਸ਼ ਰੂਪ ਹੈ, ਪ੍ਰਕਾਸ਼ਮਾਨ ਹੈ। ਤੁਹਾਡੇ ਬੈਠਣ ਵਾਸਤੇ ਸੰਗਤਾਂ ਕਿੰਨੇ ਸੁੰਦਰ ਕਾਲੀਨ ਗਲੀਚੇ ਰੱਗ ਵਖੈਰਾ ਵਿਛਾਉਂਦੇ ਹੈ, ਸ਼ਗਨ ਛਕਾਉਣ ਵਾਸਤੇ ਜਲ, ਪਾਣੀ, ਲੰਗਰ ਆਦਿਕ ਰਹਿਸ਼ ਵਾਸਤੇ ਸਰਾਵਾਂ ਮੰਜੇ ਵਿਸਤਰੇ ਮਿਲਦੇ ਆ। ਇਹ ਗੁਰੂ ਮਹਾਰਾਜ ਦਾ ਘਰ ਆ, ਤੁਹਾਨੂੰ ਬੜੇ ਸਤਿਕਾਰ ਨਾਲ ਸੰਗਤ ਵਿੱਚ ਆਓ, ਸੰਗਤ ਗੁਰੂ ਰੂਪ ਸੰਗਤ, ਪੰਗਤ ਵਿੱਚ ਵੀ ਸਤਿਕਾਰ, ਸੰਗਤ ਵਿੱਚ ਵੀ ਸਤਿਕਾਰ। ਉੱਥੇ ਹੁਣ ਚਲੇ ਜਾਓ, ਪੈਸੇ ਦੇ ਕੇ ਟਿਕਟ ਲਾਓ, ਫਿਰ ਕੋਈ ਨਸ਼ੇ ਪੱਤੇ ਪੀ ਰਿਹਾ, ਕੋਈ ਤੰਬਾਕੂ ਦਾ ਸੇਵਨ ਕਰ ਰਿਹਾ, ਉਹਨਾਂ ਸੁਸਾਇਟੀਆਂ ਦਾ ਵੱਖਰਾ ਹੀ ਇਸ ਤਰ੍ਹਾਂ ਦੇ ਵਿਚਾਰ ਹੈਗੇ ਆ। ਗੁਰੂ ਘਰ ਵਿੱਚ ਜਦੋਂ ਉਹਨੇ ਤੁਹਾਨੂੰ ਕਿੰਨੇ ਸਤਿਕਾਰ ਨਾਲ ਬੁਲਾਇਆ ਜਾਂਦਾ, ਆਓ ਗੁਰੂ ਭਾਈ ਸਾਹਿਬ, ਆਓ ਸਾਧ ਸੰਗਤ ਜੀ, ਇੱਥੇ ਆਉਣੇ ਨੇ ਕਿੰਨੀ ਵਡਿਆਈ ਮਿਲਦੀ ਹੈ। ਅਤੇ ਜੇ ਸੱਚੇ ਇਰਾਦੇ ਨਾਲ ਗੁਰੂ ਦੇ ਸਿੱਖ ਬਣ ਜਾਈਏ, ਰੋਮਾਂ ਦੀ ਬੇਅਦਬੀ ਨਾ ਕਰੀਏ, ਖੰਡੇ ਵੜਾ ਅੰਮ੍ਰਿਤ ਛੱਕ ਕੇ ਤਿਆਰ ਪ੍ਰਤਿਆਰ ਹੋ ਜਾਈਏ, ਨਿਤਨੇਮੀ ਪ੍ਰੇਮੀ ਬਣ ਜਾਈਏ, ਇਹ ਨਸ਼ੇ ਵਿਸ਼ੇ ਭੈੜੀਆਂ ਆਦਤਾਂ ਤਿਆਗ ਦੇਈਏ, ਫਿਰ ਕਿੰਨਾ ਸਤਿਕਾਰ ਸੋਭਾ ਹੋਏਗੀ। ਜਦੋਂ ਸੰਗਤ ਵਿੱਚ ਆ ਕੇ ਮਾਲਕ ਦੇ ਘਰ ਵਿੱਚ ਬਹਿੰਦੇ ਹਾਂ, ਮੰਗਰ ਮਾਨੇ ਸੁਹੰਦੀ ਆ, ਮਗਰ ਦੇ ਮਹੀਨੇ ਦੁਆਰਾ ਕਹਿੰਦੇ ਉਹ ਜਿਹੜੇ ਗੁਰਮੁਖ ਸੁਹੰਦੀ ਆ, ਸੋਭ ਨਹੀਂ ਕਿਹਾ, ਹਰ ਫਿਰ ਸੰਗ ਬੈਠੜੀ ਆ, ਜਿਹੜੇ ਹਰੀ ਫਿਰ ਸਭ ਦਾ ਜੋ ਮਾਲਕ ਉਹਦੇ ਪਾਸ ਆ ਕੇ ਬੈਠਦੇ। ਉਹਨੇ ਪੁੱਛਿਆ ਜੀ ਦੇ ਗਲ ਵਿੱਚ ਸੱਪ ਪਾਇਆ ਹੋਇਆ, ਸਰਪ ਤਾਂ ਸਰਪ ਹੀ ਹਨ, ਜ਼ਹਿਰੀਲਾ ਜਾਨਵਰ ਹੈ, ਪਰ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਹੈ ਉਹ ਜਦੋਂ ਸ਼ਿਵ ਜੀ ਦਾ ਸਤਿਕਾਰ ਕਰਦੇ ਅਤੇ ਸੱਪ ਦਾ ਵੀ ਨਾਲ ਹੋ ਰਿਹਾ, ਇਹ ਤਾਂ ਜ਼ਹਿਰੀਲਾ ਜਾਨਵਰ, ਪਰ ਦੇਵਤੇ ਦੇ ਗੱਲ 'ਚ ਹੋਣ ਕਰਕੇ ਉਹ ਸੱਪ ਨੂੰ ਵੀ ਸਨਮਾਨ ਮਿਲਦਾ। ਅਤੇ ਜੇ ਉਵੇਂ ਕਿਵੇਂ ਹੋਵੇ, ਜਿਸ ਤਰ੍ਹਾਂ ਆਮ ਲੋਕ ਪੇਸ਼ ਆਉਂਦੇ ਆ ਤੁਹਾਨੂੰ ਪਤਾ ਹੀ ਹੈ, ਵੱਡਿਆਂ ਪੁਰਖਾਂ ਦੇ ਸੰਗਤ ਵਿੱਚ ਆ ਕੇ ਸੂਤੇ ਸਦੇ ਸਤਿਕਾਰ ਮਿਲ ਜਾਂਦਾ। ਜੇ ਉਹਨਾਂ ਦੀ ਆਗਿਆ ਦਾ ਪਾਲਣ ਕਰੀਏ, ਹੁਕਮ ਵਿੱਚ ਰਹੀਏ, ਜਿੰਨਾ ਉਹਨਾਂ ਦਾ ਸਤਿਕਾਰ ਉਨਾ ਹੀ ਸੇਵਾਦਾਰਾਂ ਦਾ ਸਤਿਕਾਰ। ਅਤੇ ਜੇ ਹੁਣ ਕੋਰੜ ਮੋਠ ਜਨੇਹਾ ਇਉਂ ਬਣ ਜਾਈਏ, ਜਿਹੜੇ ਦੇਗ ਵਿੱਚ ਦਾਲ ਰਿੰਨਦੇ ਮੋਠ ਆ ਜਾਂ ਮਾਂ ਕੋਲ ਮਿਲ ਕੇ ਇੱਕ ਹੋ ਜਾਂਦੇ, ਅਤੇ ਜਿਹੜਾ ਕੋਕੜੂ ਆ ਉਹ ਤਾਂ ਜੁਦਾ ਹੀ ਰਹਿੰਦਾ ਨਾ, ਉਹ ਨਹੀਂ ਖਾਲਦਾ। ਅਤੇ ਜੇ ਤਾਂ ਸੰਗਤ ਵਿੱਚ ਆ ਕੇ ਕੁੱਲ ਮਿਲ ਜਾਈਏ, ਏਕ ਨੇ ਕਹੀ ਦੂਏ ਨੇ ਮੰਨੀ, ਦੋਨੋਂ ਬ੍ਰਹਮ ਗਿਆਨੀ, ਸਤ ਵਚਨ ਦੀ ਪੜ੍ਹਾਈ ਕਰ ਲਈਏ, ਫਿਰ ਤਾਂ ਬੜੇ ਛੋਟੇ ਦਾ ਅੰਤਰ ਨਹੀਂ, ਬੜਾ ਸਤਿਕਾਰ ਪਿਆਰ ਬਣ ਜਾਂਦਾ। ਅਤੇ ਜੇ ਉਹ ਕੋਕੜੂ ਮੂੰਹ ਵੀ ਜੁਦੇ ਰਹੀਏ, ਪੱਥਰ ਪਾਣੀ ਰੱਖੀਏ, ਮਨ ਹੱਟ ਨਾ ਘਟੈ, ਉਹ ਹਾਲ ਪੱਥਰ ਸਦੀਆਂ ਭਰ ਪਾਣੀ ਪਿਆ ਰਹੇ, ਪੱਥਰ ਹੀ ਹਨ, ਪਾਣੀ ਦਾ ਕੋਈ ਅਸਰ ਨਹੀਂ ਗ੍ਰਹਿਣ ਕੀਤਾ। ਇਸ ਤਰ੍ਹਾਂ ਜਿਹੜਾ ਮਨਮੁੱਖ ਉਹਦੀ ਤਾਂ ਇਸ ਤਰ੍ਹਾਂ ਦੀ ਦਸ਼ਾ, ਜਿਹੜਾ ਗੁਰਮੁਖ ਆ ਉਹ ਸੰਗਤ ਵਿੱਚ ਘੁਲ ਮਿਲ ਜਾਂਦਾ, ਅਭੇਦ ਹੋ ਕੇ ਰਹਿੰਦਾ, ਉੱਥੇ ਚਾਹੇ ਛੋਟੇ ਦਰਜੇ ਦਾ ਸੇਵਾਦਾਰ ਚਾਹੇ ਵੱਡੇ ਦਾ ਸਤਿਕਾਰ ਪਿਆਰ ਗੁਰੂ ਘਰ 'ਚ ਕਿਤਨਾ ਮਿਲਦਾ ਹੈ। ਭਾਈ ਜੱਗਾ ਜੀ ਦਸਮ ਪਾਤਸ਼ਾਹ ਦੇ ਗੁਰਸਿੱਖ ਸੀ ਨਾ, ਬੜੇ ਗੁਰਮੁਖ, ਬੜੀ ਨਿਮਰਤਾ ਨਾ ਹੁਕਮੀ ਸੇਵਾ ਕਰਨੀ, ਅਤੇ ਮਸੰਦ ਬੜੀ ਈਰਖਾ ਕਰਿਆ ਕਰਨੀ, ਉਹਨੂੰ ਰੁੱਖ ਢੋਕਣਾ ਢੋਕਣਾ ਵੀ ਪਰ ਉਹਨਾਂ ਆਪਣੇ ਆਨੰਦ 'ਚ ਸੇਵਾ ਕਰੀ। ਅਤੇ ਗੁਰੂ ਮਹਾਰਾਜ ਨੇ ਇੱਕ ਦਿਨ ਬੁਲਾ ਲਿਆ ਭਾਈ ਜੱਗੇ ਕੀ ਗੱਲ ਹੈ। ਕਹਿੰਦੇ ਮਹਾਰਾਜ ਆਪ ਅੰਤਰਜਾਮੀ ਆ, ਕੋਈ ਸ਼ਿਕਾਇਤ ਨਹੀਂ, ਕੋਈ ਸ਼ੱਕ ਨਹੀਂ, ਕੋਈ ਸ਼ੁਭਾ ਨਹੀਂ। ਫਿਰ ਮਹਾਰਾਜ ਨੇ ਸਮਝਾਉਣ ਵਾਸਤੇ ਪਾਣੀ ਦਾ ਕੜਾਹਾ ਭਰਾਇਆ, ਕੁਝ ਪਤਾਸੇ ਪਾ ਦਿੱਤੇ, ਕੁਝ ਪੱਟੇ ਪਾ ਦਿੱਤੇ। ਕਹਿੰਦੇ ਵੀ ਕੱਢ ਕੇ ਲਿਆਓ, ਹੁਣ ਪਤਾਸੇ ਕਿੱਥੋਂ ਲਿਆਉਣ, ਉਹ ਤਾਂ ਘੁਲ ਕੇ ਪਾਣੀ ਦਾ ਰੂਪ ਹੋ ਗਿਆ ਹੈ, ਮਿਠਾਸ ਛੱਡ ਗਏ, ਪੱਥਰ ਉਮੀਨ ਕਿਵੇਂ ਕੱਢ ਲੈ। ਕਹਿਣ ਲੱਗੇ ਭਾਈ ਜੱਗੇ ਦੀ ਵਿਰਸੀ ਤਾਂ ਪਤਾਸੇ ਹੋ, ਇਹ ਸੰਗਤ ਦੀ ਸੇਵਾ ਕਰਕੇ ਗੁਰੂ ਮਹਾਰਾਜ ਦੀ ਅਭੇਦ ਅਵਸਥਾ ਵਿੱਚ ਲੀਨ ਹੋ ਗਿਆ, ਅਤੇ ਤੁਸੀਂ ਭਾਈ ਮਸੰਦੋ ਪੱਥਰ ਦੇ ਪੱਥਰੇ ਰਹੇ। ਸੋ ਇਸ ਕਰਕੇ ਜਦੋਂ ਗੁਰਸਿੱਖ ਆਪਾ ਭਾਵ ਗਵਾ ਕੇ ਨਿਮਰਤਾ ਗਰੀਬੀ ਨਾਲ ਸੇਵਾ ਕਰਦਾ, ਫਿਰ ਉਹ ਸੇਵਕ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਣ ਸਦਿਆ, ਫਿਰ ਤਾਂ ਕੋਈ ਭੇਦ ਹੀ ਨਹੀਂ ਰਹਿ ਜਾਂਦਾ। ਸੋ ਇਸ ਕਰਕੇ ਕਹਿੰਦੇ ਜਿਹੜੇ ਸੰਗਤ ਵਿੱਚ ਆ ਕੇ ਹਰੀ ਨਿਰੰਕਾਰ ਪਰਮੇਸ਼ੁਰ ਜੋ ਸਾਰਿਆਂ ਦਾ ਮਾਲਕ, ਉਹਦੀ ਸੰਗਤ 'ਚ ਅਭੇਦ ਹੋ ਕੇ ਬਹਿੰਦੇ ਹੈ, ਉਹ ਫਿਰ ਕਹਿੰਦੇ ਸੰਗਤ ਵਿੱਚ ਸਵਾਇਮਾਨ ਹੁੰਦੇ, ਸਤਿਕਾਰ ਪਿਆਰ ਨੂੰ ਪ੍ਰਾਪਤ ਕਰ ਲੈਂਦੇ ਹਨ।
ਇਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲਣੀਆ,
ਜਿਨ੍ਹਾਂ ਨੂੰ ਸਾਹਿਬ ਮਾਲਕ ਨੇ ਆਪਣੇ ਨਾਲ ਮਿਲ ਲਿਆ, ਆਪਣੇ ਨਾਲ ਭੇਦ ਕਰ ਲਿਆ, ਉਹਨਾਂ ਦੀ ਜਿਹੜੀ ਸੋਭਾ ਵਡਿਆਈ ਉਹਦੀ ਕੀ ਗਿਣਤੀ ਕੀਤੀ ਜਾਏ। ਉਹ ਤਾਂ ਜਿਹੜਾ ਗਿਣਤੀ ਮਿਣਤੀ ਤੋਂ ਰਹਿਤ ਪਰਮੇਸ਼ੁਰ ਉਹਦੇ 'ਚ ਭੇਦ ਹੋ ਗਿਆ। ਕੌਣ? ਜਿਹਨਾਂ ਨੂੰ ਮਾਲਕ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦਾ ਤਾਂ ਕੋਈ ਫਰਕ ਹੀ ਨਹੀਂ ਰਹਿ ਜਾਂਦਾ। ਉਹਨੇ ਪੰਜ ਪਿਆਰੇ ਸੀ, ਧੰਨ ਧੰਨ ਭਾਈ ਦਇਆਲ ਸਿੰਘ ਸਾਹਿਬ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਨ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਆਪਾ ਭਾਵ ਕੁਰਬਾਨ ਕਰਕੇ ਖੰਡੇਵਾੜਾ ਅੰਮ੍ਰਿਤ ਛੱਕ ਕੇ ਗੁਰੂ ਦੇ ਹੁਕਮਾਂ ਵਿੱਚ ਚੱਲਦਿਆਂ ਹੋਇਆ ਗੁਰੂ ਮਹਾਰਾਜ ਨੇ ਅਭੇਦ ਅਵਸਥਾ ਪ੍ਰਾਪਤ ਕੀਤੀ ਕਿ ਮਹਾਰਾਜ ਨੇ ਉਹਨਾਂ ਨੂੰ ਪੰਥਕ ਸ਼ਕਤੀ ਬਖਸ਼ਿਸ਼ ਕਰ ਦਿੱਤੀ ਕਿ ਇਹ ਜਿਹੜੇ ਪੰਜ ਸਿੰਘ ਹੈ ਇਹ ਮੇਰਾ ਸਰੂਪ ਹੈ। ਉਹਨਾਂ ਨੂੰ ਖਾਲਸਾ ਕਿਹਾ, ਇਹਨਾਂ 'ਚ ਕੋਈ ਮੈਲ ਨਹੀਂ, ਬਿਲਕੁਲ ਸ਼ੁੱਧ ਹੈ, ਪਵਿੱਤਰ ਹੈ। ਇਹਦੇ 'ਚ ਕੋਈ ਖਾਲਸਾ ਖਾਲਸਪਨ ਕੋਈ ਅਸ਼ੁੱਧਤਾ ਹੈ ਹੀ। ਉਹਦਾ ਸਰੂਪ ਬਾਬਾ ਬੁੱਢਾ ਸਾਹਿਬ ਲੈ ਲਓ, ਭਾਈ ਬਾਲਾ ਮਰਦਾਨਾ ਜੀ, ਭਾਈ ਭਗੀਰਥ ਸਾਹਿਬ, ਭਾਈ ਮਨਸੁਖ, ਕਿੰਨੇ ਐਸੇ ਅਭੇਦ ਵਿੱਚ, ਬਾਬਾ ਮੰਝ ਸਾਹਿਬ, ਕਿੰਨੇ ਗੁਰਸਿੱਖਾਂ ਦੇ ਨਾਂ ਗਿਣ ਕੇ ਦੱਸੀਏ, ਇਤਿਹਾਸ ਬੇਅੰਤ ਨਾਮ ਲਿਖੇ ਗਏ ਆ, ਬਹੁਤ ਸਾਰੇ ਨਹੀਂ ਵੀ ਲਿਖੇ ਗਏ, ਸਾਰੇ ਥੋੜ੍ਹੀ ਲਿਖੇ ਗਏ। ਹੁਣ ਜਿੰਨੀ ਸੂਰਜ ਪ੍ਰਕਾਸ਼ ਕਥਾ, ਜਿੰਨੇ ਗੁਰਸਿੱਖਾਂ ਦੇ ਨਾਂ ਆਏ ਹੈ, ਇਤਨੇ ਤਾਂ ਮਹਾਰਾਜ ਦੇ ਥੋੜ੍ਹੇ ਮਿੰਟਾਂ 'ਚ ਹੀ ਬਹੁਤ ਸਿੱਖ ਭੁਗਤ ਜਾਂਦੇ ਸੀ। ਇਹ ਤਾਂ ਫਿਰ ਵੀ ਉਹਨਾਂ ਨੇ ਬੜੀ ਮਿਹਨਤ ਕੀਤੀ, ਕਾਫੀ ਉੱਦਮ ਕੀਤਾ, ਗੁਰੂ ਮਹਾਰਾਜ ਦਾ ਗੁਰਸਿੱਖਾਂ ਦਾ ਇਤਿਹਾਸ ਸਾਂਭਿਆ। ਜੇ ਕਹੀਏ ਵੀ ਜਿੰਨੇ ਸੂਰੀ ਪ੍ਰਕਾਸ਼ 'ਚ ਜਾਂ ਹੋਰ ਗ੍ਰੰਥਾਂ 'ਚ ਨਾਂ ਆਏ ਆ, ਇੰਨੇ ਤਾਂ ਮਹਾਰਾਜ ਦੇ ਇੱਕ ਇੱਕ ਛਿੰਨ 'ਚ ਬਖਸ਼ਾਂ ਲੈ ਕੇ ਚਲੇ ਜਾਂਦੇ। ਵੱਡਿਆਂ ਲੋਕਾਂ ਦੇ ਕੋਲ ਥੋੜ੍ਹੀ ਦੁਨੀਆ ਆਉਂਦੀ, ਉਹਨਾਂ ਦੀ ਦਿਵ ਦ੍ਰਿਸ਼ਟੀ ਦੇ ਨਾਲ ਕਿੰਨੇ ਸੰਸਾਰ ਦਾ ਭਲਾ ਹੋ ਜਾਂਦਾ, ਪਰ ਉਹਨਾਂ ਲਿਖਾਰੀਆਂ ਦਾ ਵੀ ਧੰਨਵਾਦ ਹੈ ਜਿਹਨਾਂ ਚੀਜ਼ਾਂ ਨੂੰ ਸਾਂਭਿਆ। ਆਉਣ ਵਾਲੇ ਜਦੋਂ ਪੜ੍ਹਨਗੇ ਉਹ ਗੁਰੂ ਸਿੱਖਾਂ ਨੇ ਕਿਵੇਂ ਸੇਵਾ ਕੀਤੀ, ਕਿਵੇਂ ਘਾਲ ਘਾਲੀ, ਕਿਵੇਂ ਹੁਕਮ ਵਿੱਚ ਚੱਲੇ, ਕਿਵੇਂ ਸੰਕਟਾਂ ਦੇ ਸਮਿਆਂ 'ਚ ਵੀ ਸਾਥ ਨਿਭਾਇਆ, ਔਰ ਆਪਣਾ ਆਪ ਕੁਰਬਾਨ ਕਰਕੇ ਵੀ ਧਰਮ ਨੂੰ ਸਿੱਖੀ ਨੂੰ ਪਿੱਠ ਨਹੀਂ ਦਿੱਤੀ। ਨਵੀਂ ਰੋਸ਼ਨੀ ਮਿਲਦੀ ਹੈ, ਨਵੀਨ ਸਿੱਖਾਂ ਨੂੰ ਇੱਕ ਮਾਰਗ ਮਿਲਦਾ, ਉਹ ਮਾਰਗ ਦਾ ਦਰਸ਼ਨ ਕਰਦੇ ਹੈ। ਜੇ ਸਿੱਖ ਬਣਨਾ ਤਾਂ ਇਹਨਾਂ ਪੂਰਨਿਆਂ 'ਤੇ ਚੱਲਣਾ ਪੈਣਾ ਅਤੇ ਪੂਰਨੇ ਪਾਉਣੇ ਪੈਣੇ। ਇਸ ਕਰਕੇ ਮਹਾਰਾਜ ਕਹਿੰਦੇ ਤਿੰਨ ਕੀ ਸੋਭਾ ਕਿਆ ਗਣੀ, ਉਹਨਾਂ ਗੁਰਸਿੱਖਾਂ ਦੀ ਸੋਭਾ ਕੀ ਗਣੀ। ਬਾਬਾ ਮੰਝ ਸਾਹਿਬ ਮਹਾਰਾਜ ਨੇ ਬਖਸ਼ਾਂ ਕਰਕੇ ਸੇਵਾ ਲਾਈਆਂ ਨੇ, ਕਿਸੇ ਦੀ ਕਿਤੇ ਸੇਵਾ ਲਾ ਤੀ, ਕਿਸੇ ਦੀ ਕਿਸੇ ਦੇਸਾਂ ਪ੍ਰਦੇਸਾਂ ਹੀ ਲਾ ਤੀ, ਅਤੇ ਜਾਓ ਭਾਈ ਮੈਂ ਤੁਹਾਨੂੰ ਜੋ ਦੇਣਾ ਸੀ ਦੇ ਦਿੱਤਾ, ਹੁਣ ਤੁਸੀਂ ਵੀ ਅੱਗੇ ਜਾ ਕੇ ਵਰਸਾਓ। ਇੱਕ ਸਹਾਥ ਆਇਆ ਬਰਸਾਣੇ ਬਹੁਤ ਤੇਰੇ, ਬਹੁਤ ਬਰੂ ਸੋਹਣ ਪਹਿਲਾਂ ਉਹਨਾਂ ਨੂੰ ਪੂਰਨਤਾ ਦਿੱਤੀ, ਫਿਰ ਹੁਕਮ ਲਾ ਦਿੱਤੇ, ਇਲਾਕਿਆਂ 'ਚ ਭੇਜ ਦਿੱਤੇ। ਕੰਗ ਮਾਈ ਪਿੰਡ ਹੁਸ਼ਿਆਰਪੁਰ 'ਚ ਉੱਥੇ ਮਹਾਰਾਜ ਗਏ, ਆਪਣੇ ਮੁਬਾਰਕ ਹੱਥਾਂ ਨਾਲ ਲੋਗੜੇ ਪ੍ਰਚਾਰ ਵੀ ਕਰੋ, ਲੰਗਰ ਵੀ ਚਲਾਓ, ਨਾਮ ਜਪੋ ਜੀ ਪਾਓ, ਸੇਵਾ ਸਿਮਰਨ ਕਰਾਓ, ਸਤਸੰਗ ਉਹ ਲੋ ਹੁਣ ਤਾਂ ਪੁਰਾਣੀ ਹੋ ਗਈ ਪਰ ਮੌਜੂਦ ਆ। ਕਿੰਨਾ ਬਾਲਣ ਵਾਲੀ ਚਲੋ ਸਵਾਹ ਨਹੀਂ ਬਣਦੀ, ਹਲਿਓ ਪਾਲੀ ਨਹੀਂ। ਬਾਬਾ ਮਾਈ ਸਾਹਿਬ ਦੀ ਲੋ ਲੰਗਰ ਚਲਾ, ਦੇਗ ਚਲਾ, ਕਿਸੇ ਨੂੰ ਦੇਖਦੇ ਤਾਂ ਨਹੀਂ, ਕਿਸੇ ਨੂੰ ਦੇਖਦੇ ਭਨੀ, ਇਹ ਤਾਂ ਮਹਾਰਾਜ ਦੀ ਮੌਜ ਹੈ। ਬਾਬਾ ਮੰਝ ਸਾਹਿਬ ਗਏ ਬਖਸ਼ਾਂ ਲੈ ਕੇ, ਮੰਝ ਪਿਆਰਾ ਗੁਰੂ ਕਾ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਪੁਰਥਾ ਜਗ ਲੰਘਣ ਹਾਰਾ, 84 ਪਿੰਡਾਂ ਦੀ ਚੌਧਰ ਹੰਕਾਰ ਛੱਡ ਕੇ ਨਿਰਮਾਣ ਹੋ ਕੇ ਸੇਵਾ ਕੀਤੀ, ਕਿੰਨੀ ਬਖਸ਼ਿਸ਼ ਲਈ, ਸਿੱਖੀ ਦਾ ਜਹਾਜ਼ ਬਣਾ ਲ ਜਿਹੜਾ ਤੇਰੇ ਨਕਸ਼ੇ ਕਦਮਾਂ 'ਤੇ ਚੱਲੇਗਾ ਉਸ ਨੂੰ ਵੀ ਸਿੱਖੀ ਮਿਲ ਜਾਏਗੀ। ਉਹ ਸਾਧ ਸੰਗਤ ਜੀ ਉੱਥੇ ਖੂਹ ਪਟਿਆ ਕਰਨ, ਕਿਉਂਕਿ ਉੱਧਰ ਥੋੜ੍ਹੇ ਜਿਹੇ ਪਾਣੀ ਆ ਜਾਂਦਾ। ਜਿਹੜਾ ਭੁੰਗੇ ਦਾ ਰਾਣਾ ਸੀ ਉਹਦਾ ਸ਼ਹਿਜ਼ਾਦਾ ਆਵੇ ਅਤੇ ਉਹ ਖੂਹ ਪੁੱਟ ਜਾਏ ਅਤੇ ਸੰਤ ਲੋਕ ਆ ਜਾਂਦੇ ਆ, ਫਿਰ ਕਬਜ਼ਾ ਕਰਕੇ ਬੈਠ ਜਾਂਦੇ ਆ। ਕਈ ਦਿਨ ਇਸ ਤਰ੍ਹਾਂ ਹੀ ਹੁੰਦਾ ਰਿਹਾ, ਭਾਈ ਸਾਹਿਬ ਜੀ ਨੇ ਫੇਰ ਪੁੱਟਣਾ, ਹੁਣ ਫੇਰ ਪੁੱਟ ਜਾਣਾ। ਇੱਕ ਦਿਨ ਸੁਤੇ ਵਚਨ ਨਿਕਲ ਗਿਆ, ਇਹ ਪਤਾ ਨਹੀਂ ਮਰ ਜਾਣਾ ਕਿਹੜਾ ਖੂਹ ਪੁੱਟ ਜਾਂਦਾ, ਪੁੱਟੇ ਹੋਏ ਨੂੰ ਪੂਰ ਜਾਂਦਾ। ਉਹ ਰਾਣੇ ਦਾ ਲੜਕਾ ਜਿਹੜਾ ਸੀ ਕਾਲ ਵਸ ਹੋ ਗਿਆ। ਰਾਜੇ ਨੂੰ ਪਤਾ ਲੱਗਿਆ ਕਿ ਕੋਈ ਬਿਮਾਰੀ ਤਾਂ ਐਸੀ ਆਈ ਨਹੀਂ, ਕੋਈ ਹੈਜਾ ਨਹੀਂ, ਡਾਕੀ ਨਹੀਂ, ਕੁਛ ਹੋਰ ਨਹੀਂ, ਇਹ ਲੜਕਾ ਸ਼ਹਿਜ਼ਾਦਾ ਕਿਵੇਂ ਮਰ ਗਿਆ। ਕਹਿੰਦੇ ਮਹਾਰਾਜ ਇੱਥੇ ਇੱਕ ਮਹਾਂਪੁਰਖ ਆਏ ਹੈ, ਉਹਨੇ ਬਚਨ ਕੀਤਾ ਸੀ, ਇਸ ਤਰ੍ਹਾਂ ਹੋ ਗਿਆ। ਉਹ ਕੁਝ ਸਿਆਣਾ ਸੀ ਅਤੇ ਮੰਜੇ 'ਤੇ ਪਾ ਕੇ ਧੰਨ ਧੰਨ ਬਾਬਾ ਮੰਝ ਸਾਹਿਬ ਦੇ ਚਰਨਾਂ 'ਚ ਲੈ ਕਿ ਮਹਾਰਾਜ ਇਹ ਬੱਚਾ ਸੀ, ਇਹਨੂੰ ਸੋਝੀ ਨਹੀਂ ਮਹਾਂਪੁਰਖਾਂ ਬਾਰੇ, ਮਾਫ਼ ਕਰ ਦਿਓ। ਬੇਨਤੀਆਂ ਕੀਤੀਆਂ, ਮਹਾਂਪੁਰਖ ਦਿਆਲੂ ਹੁੰਦੇ ਆ। ਕਹਿੰਦੇ ਭਾਈ ਖੂਹ ਪੂਰਨ ਤੋਂ ਹੀ ਮਰਿਆ, ਖੂਹ ਪੁੱਟ ਦਿਓ ਜਿੰਦਾ ਹੋ ਜਾਓ। ਅੱਛਾ ਜੀ, ਰਾਣੇ ਨੇ ਖੂਹ ਹੀ ਬਣਵਾ ਦਿੱਤਾ, ਉਹ ਖੂਹ ਵਾਲੇ ਹੈਗਾ। ਉਹ ਬੱਚਾ ਉੱਠ ਕੇ ਬੈਠ ਗਿਆ। ਉਹ ਕਹਿੰਦੇ ਮਹਾਰਾਜ ਤੁਹਾਡਾ ਇਲਾਕਾ ਜਿਵੇਂ ਰੋ ਰਹਾ। ਸੋ ਇਸ ਵਾਸਤੇ ਬਚਨ ਹੁੰਦੇ। ਭਾਈ ਸਾਹਿਬ ਇੱਕ ਦਿਨ ਗਏ, ਉਹ ਡੋਰ ਖੜਕਾਈ, ਆਵਾਜ਼ ਆਈ ਕਿ ਮਹਾਰਾਜ ਬੀਬੀਆਂ ਇਸ਼ਨਾਨ ਕਰ ਰਹੀਆਂ। ਉਹ ਬਚਨ ਨਾਲ ਚੰਗਾ, ਇੱਥੇ ਕੁੜੀਆਂ ਚਿੜੀਆਂ ਦਾ ਹੀ ਪਹਿਰਾ ਰੂਹ ਆ। ਉਹ ਇੱਕ ਚਿੜੀਆਂ ਜੀ, ਉਹ ਪਤਾ ਨਹੀਂ ਕਿੱਥੋਂ ਆਉਣੀਆਂ, ਆ ਕੇ ਨਾ ਖੰਘਾਂ ਜਾਂ ਦੇ ਆਲਣੇ ਬਣਾਏ ਜਾਂਦੇ, ਜੋ ਮਰਜ਼ੀ ਕਰੀ ਜਾਓ ਉਹਨੇ ਉਵੇਂ ਰਹਿਣਾ ਹੀ ਰਹਿਣਾ। ਚਾਹੇ ਹੁਣ ਲੈਂਟਰ ਵੀ ਪੈ ਗਿਆ ਅਤੇ ਉੱਥੇ ਉਹ ਸੇਵਾ 'ਚ ਵੀ ਬੀਬੀ ਦੀ ਪ੍ਰਧਾਨਤਾ ਹੀ ਰਹਿੰਦੀ ਹੈ। ਪਹਿਲਾਂ ਮਾਤਾ ਬਸੰਤ ਕੌਰ ਜੀ ਹੋਏ, ਬੜੀ ਸੇਵਾ ਕੀਤੀ, ਲੰਬੀ ਉਮਰ, ਉਹਨਾਂ ਦਾ ਰੱਥ ਵੀ ਖੜ੍ਹਾ, ਕਹਿਣ ਤੋਂ ਭਾਵ ਜਿਹੜਾ ਬਚਨ ਕਰ ਗਿਆ। ਸੋ ਇਸ ਵਾਸਤੇ ਉਹ ਜਿਹੜੇ ਮਹਾਂਪੁਰਖ ਆ ਉਹਨਾਂ ਦੀ ਜਿਹੜੀ ਸੋਭਾ, ਉਹਨਾਂ ਦੀ ਗਿਣਤੀ ਕੀ ਗਿਣੀ ਜਾਏ, ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ। ਜਿਨ੍ਹਾਂ ਨੂੰ ਮਾਲਕ ਨੇ ਆਪਣੇ ਨਾਲ ਮਿਲਾ ਲਿਆ ਉਹਨਾਂ ਦੀ ਸੋਭਾ ਗਿਣਤੀਆਂ ਮਿਣਤੀਆਂ ਤੋਂ ਬਾਹਰ ਹੋ ਜਾਂਦੀ, ਭਾਵ ਬੇਅੰਤ 'ਚ ਮਿਲ ਕੇ, ਅਨੰਤ 'ਚ ਮਿਲ ਕੇ ਅਨੰਤ ਦਾ ਇਹ ਸਰੂਪ ਹੋ ਜਾਂਦੇ ਹਨ।
ਤਾਨ ਮਨ ਮੋਲਿਆ ਰਾਮ ਸਿਉਂ ਸੰਗ ਸਾਧ ਸਹੇਲੜੀਆ।
ਜਦੋਂ ਸਾਧੂ ਜਨਾਂ ਗੁਰਮੁਖਾਂ ਦੀ ਸੰਗਤ ਕਰਦੇ ਆ ਤਾਂ ਫਿਰ ਉਹਨਾਂ ਦਾ ਤਨ ਵੀ, ਤਨ ਸੇਵਾਦਾਰਾ ਪ੍ਰਫੁੱਲਤ ਹੋ ਜਾਂਦਾ, ਮਨ ਬਾਣੀ ਅਤੇ ਸਿਮਰਨ ਬੁੱਧੀ ਜਿਹੜੀ ਹੈ ਉਹ ਗਿਆਨ ਨਾਲ ਪ੍ਰਫੁੱਲਤ ਹੋ ਜਾਂਦੀ ਹੈ, ਮਨ ਬਾਣੀ ਸਰੀਰ ਕਰਕੇ ਪ੍ਰਫੁੱਲਤ ਹੋ ਜਾਂਦੇ ਆ। ਜਿਵੇਂ ਫੁੱਲ ਖਿੜ ਜਾਂਦਾ ਫਿਰ ਆਪਣੀਆਂ ਸੁਗੰਧੀਆਂ ਖਿਲਾਰਦਾ ਚਾਰ ਚੁਫੇਰੇ, ਇਸੇ ਤਰ੍ਹਾਂ ਜਿਹੜੇ ਬੰਦਗੀ ਵਾਲੇ ਮਹਾਂਪੁਰਖ ਆ ਉਹਨਾਂ ਦੀ ਸੁਗੰਧੀ ਵੀ ਚਾਰ ਚੁਫੇਰੇ ਖਿਲਰ ਜਾਂਦੀ। ਭਗਵਾਨ ਬੁੱਧ ਕਹਿੰਦੇ ਵੀ ਜਿਹੜਾ ਫੁੱਲ ਦੀ ਸੁਗੰਧੀ ਹਵਾ ਦੇ ਨਾਲ ਜਾਂਦੀ ਹੈ, ਜਿੱਧਰ ਨੂੰ ਹਵਾ ਹੁੰਦੀ ਲੈ ਜਾਂਦੀ, ਜਿਹੜੀ ਸੰਤ ਮਹਾਂਪੁਰਖ ਬੰਦਗੀ ਵਾਲਿਆਂ ਦੀ ਸੁਗੰਧੀ ਹੈ ਉਹ ਹਵਾ ਦੇ ਉਲਟ ਵੀ ਚਲੇ ਜਾਂਦੀ, ਭਾਵ ਚਾਰ ਚੁਫੇਰੇ ਖਿਲਰ ਜਾਂਦੀ। ਸੰਗ ਸਾਧ ਸਹੇਲੜੀ ਆ, ਸਾਧੂ ਜਨਾਂ ਗੁਰਮੁਖ ਜਨਾਂ ਦੀ ਸੰਗਤ ਕਰਕੇ ਸੁਹੇਲੜੀ ਆ, ਉਹਨਾਂ ਦਾ ਜੀਵਨ ਬੜਾ ਸੁਖਦਾਈ, ਸੁਖਾਂ ਦੇ ਸਹਿਤ ਹੋ ਜਾਂਦਾ ਹੈ।
ਸਾਧਨਾਂ ਤੇ ਬਾਹਰੀ ਸਿਰਨ ਕੇਲੜੀਆ।
ਜਿਹੜੇ ਮਹਾਂਪੁਰਖਾਂ ਦੀ ਗੁਰਮੁਖਾਂ ਦੀ ਸੰਗਤ ਤਿਆਗ ਕੇ ਆਪਣੀ ਮਨ ਮਰਜ਼ੀ ਦੇ ਨਾਲ ਘੁੰਮਦੇ ਆ, ਹੁਣ ਜਿਹੜੀ ਤਾਂ ਗਊ ਮਾਲਕ ਦੇ ਕਿਲੇ ਨਾਲ ਬੱਝੀ ਹਨ ਉਹਦਾ ਉਹਨੂੰ ਪੂਰਾ ਫਿਕਰ ਹੈ, ਨੀਰੇ ਚਾਰੇ ਦਾ, ਗਰਮੀ ਸਰਦੀ ਦਾ, ਸੁੱਕ ਗਿੱਲ ਦਾ। ਅਤੇ ਜਿਹੜੀ ਫਿਰ ਅਵਾਰਾ ਹੋ ਜਾਏ ਅਤੇ ਮੈਨੂੰ ਕਿਲੇ ਨਾਲ ਬੱਝਣ ਵਿੱਚ ਦੁੱਖ ਆ, ਦੇਖ ਲਓ ਜਿਹੜੀਆਂ ਰਾਮ ਗਊਆਂ ਕਿਵੇਂ ਡੰਡੇ ਪੈਂਦੇ, ਕੀ ਹਾਲਤ ਹੁੰਦੀ। ਇਸ ਤਰ੍ਹਾਂ ਦੇ ਜਿਹੜੇ ਗੁਰੂ ਦੇ ਬਚਨ ਨਾਲ ਬੱਝ ਜਾਂਦੇ, ਧਰਮ ਦੇ ਕਿਲੇ ਨਾਲ ਗੁਰੂ ਦੇ ਹੁਕਮਾਂ ਵਿੱਚ ਆ ਜਾਂਦੇ ਆ, ਉਹਨਾਂ ਨੂੰ ਤਾਂ ਸੁੱਖ ਹੀ ਸੁੱਖ। ਅਤੇ ਜਿਹੜੇ ਫਿਰ ਸਿੱਖੀ ਛੱਡ ਕੇ ਅਵਾਰਾ ਹੋ ਜਾਂਦੇ ਆ, ਸਾਧ ਜਨਾਂ ਅਤੇ ਬਾਹਰੀ ਮਹਾਂਪੁਰਖਾਂ ਦੀ ਸੰਗਤ ਤੋਂ ਬਾਹਰ ਰਹਿੰਦੇ ਆ, ਦੁਸ਼ਟ ਲੋਕਾਂ ਦੀ, ਨਿੰਦਕ ਲੋਕਾਂ ਦੀ, ਸਾਕਤ ਲੋਕਾਂ ਦੀ, ਅਕਿਰਤ ਘਣਾਂ ਦੀ, ਮਨਮੁਖਾਂ ਦੀ ਕੁਸੰਗਤ ਵੱਲ ਚਲੇ ਜਾਂਦੇ ਆ। ਸੈਰੈਣ ਅਕੇਲੜੀ ਆ, ਉਹ ਇਕੱਲੇ ਰਹਿ ਜਾਂਦੇ ਆ। ਪਹਿਲਾਂ ਤਾਂ ਉੱਚੀਆਂ ਨੀਵੀਆਂ ਗੱਲਾਂ ਕਰਕੇ ਲੋਕਾਂ ਨੂੰ ਜੋੜਦੇ ਆ, ਜਿਹੜੇ ਪਤਾ ਲੱਗ ਜਾਂਦਾ ਗੁਰੂ ਕਾ ਦੁਖੀ ਹੈ ਅਤੇ ਲੋਕ ਫਿਰ ਛੱਡ ਜਾਂਦੇ, ਇਕੱਲੇ ਹੀ ਰਹਿ ਜਾਂਦੇ। ਫਿਰ ਉਹਨਾਂ ਦੇ ਲੋਕ ਵਿਸ਼ਵਾਸ ਨਹੀਂ ਕਰਦੇ ਤਾਂ ਗੁਰੂ ਘਰ ਦਾ ਦੁਖੀ। ਪਹਿਲਾਂ ਤੋਂ ਮਲੰਮੇ ਦਾ ਪ੍ਰਭਾਵ ਜਿਹਾ ਹੁੰਦਾ ਨਾ, ਪਰ ਥੋੜ੍ਹਾ ਜਿਹਾ ਰਹਿ ਜਾਂਦਾ। ਇਸੇ ਤਰ੍ਹਾਂ ਜਿਹੜੇ ਇਸ ਤਰ੍ਹਾਂ ਦੇ ਲੋਕ ਉਹ ਕਈ ਵਾਰੀ ਡਰਾਮੇਬਾਜ਼ੀ ਬਹੁਤ ਕਰਦੇ ਆ, ਤੁਸੀਂ ਅਖਬਾਰਾਂ 'ਚ ਪੜ੍ਹਦੇ ਹੀ ਰਹਿੰਦੇ ਹਾਂ, ਫਿਰ ਬਾਅਦ ਵਿੱਚ ਕੀ ਨਿਕਲਦਾ, ਗੱਜ ਕੇ ਬੋਲੋ
ਸਤਨਾਮ
ਬਿਨਸ ਗਿਆ ਉਹ ਖੋਟਾ ਟਹੂਆ ਨਦਰ ਸਰਾਫਾਂ ਆਇਆ। ਅਤੇ ਜਿਹੜਾ ਖੋਟਾ ਟਹੂਆ ਰੁਪਈਆ ਨਾ, ਉਹ ਰੁਪਈਆਂ ਦੇ ਢੇਰ ਵਿੱਚ ਪਹਿਲਾਂ ਤਾਂ ਉਹ ਵੀ ਮੈਂ ਵੀ ਰੁਪਈਆਂ ਹੀ ਹਾਂ। ਅਤੇ ਜਿਹੜੇ ਫਿਰ ਪਰਖ ਹੁੰਦੀ ਹੈ ਉਹ ਕਹਿੰਦੇ ਆ ਖੋਟਾ ਵਿੱਚ ਕਿੱਥੇ ਲੈ ਲਿਆ, ਉਹ ਚੱਕ ਕੇ ਪਰੇ ਮਾਰਦੇ। ਇਸ ਤਰ੍ਹਾਂ ਜਿਹੜੇ ਬੰਦਗੀ ਵਾਲੇ ਮਹਾਂਪੁਰਖ ਆ ਸਾਧੂ ਦਾ, ਸਾਡੇ ਦੇਸ਼ ਵਿੱਚ ਸਾਰੇ ਸੰਸਾਰ 'ਚ ਹੀ ਸਤਿਕਾਰ ਆ ਬੰਦਗੀ ਵਾਲੇ ਦਾ। ਜੇ ਕੋਈ ਮਖੌਟਾ ਪਾ ਕੇ ਮਾਇਆ ਦੇ ਜ਼ੋਰ ਨਾਲ ਡਰਾਮੇਬਾਜ਼ੀ ਜਾਂ ਲੀਡਰਾਂ ਦਾ ਪ੍ਰਭਾਵ ਬਣਾ ਕੇ ਕਹੇ ਮੈਂ ਕੋਈ ਵੱਡਾ ਬਣ ਗਿਆ, ਜਦੋਂ ਫਿਰ ਪਰਮੇਸ਼ੁਰ ਵੱਲੋਂ ਪਰਖ ਹੁੰਦੀ ਹੈ ਕਿ ਖਰੇ ਖਜ਼ਾਨੇ ਪਾਈਆਂ ਖੋਟੇ ਸਟੀਆਂ ਨਾ, ਬਾਹਰ ਬਾਹਰ ਖਰੇ ਖਜ਼ਾਨੇ ਪੈਂਦੇ, ਖੋਟਾ ਤਾਂ ਫਿਰ ਧੱਕੇ ਮਾਰ ਕੇ ਕੱਢ ਦਿੰਦੇ ਨਾ। ਸੋ ਇਸ ਵਾਸਤੇ ਸਾਧ ਸੰਗਤ ਜੀ ਰਹਿਣ ਅਕੇਲੜੀ ਆ, ਫਿਰ ਇਕੱਲੇ ਹੀ ਰਹਿ ਜਾਂਦੇ ਆ। ਫਿਰ ਤਾਂ ਉਹਨਾਂ ਦੀ ਭਾਈ ਕੋਈ ਖਬਰਸਾਰ ਨੂੰ ਵੀ ਨਹੀਂ ਜਾਂਦਾ। ਉਹ ਜਿਹੜੇ ਚੇਲੇ ਚਾਰਟੜੇ ਉਹ ਵੀ ਕਹਿੰਦੇ ਲੈ ਅਸੀਂ ਤਾਂ ਕੁਝ ਹੋਰ ਸਮਝਦੇ ਸੀ, ਨਿਕਲਿਆ ਕੁਝ ਹੋਰ ਹੀ। ਪੰਜਾਬੀ ਦੀ ਕਹਾਵਤ ਵੀ ਇਹਨੂੰ ਫੁੱਟਿਆ ਪਹਾੜ ਨਿਕਲਿਆ ਜੂਹਾ, ਵੀ ਇੰਨੀ ਮੁਸ਼ਕਤ ਕੀਤੀ ਵੀ ਪਹਾੜ 'ਚੋਂ ਕੋਈ ਹੀਰੇ ਜਵਾਹਰਾਤ ਕੁਝ ਨਿਕਲੇਗਾ, ਕੁਝ ਵੀ ਨਾ ਨਿਕਲਿਆ। ਕਿਉਂਕਿ ਉਹ ਮਲੰਮਾ ਸੀ, ਉਹ ਬਖਾਵਾ ਸੀ, ਇਸ ਕਰਕੇ ਜਿਹੜਾ ਭੇਖ ਪਾਲਣਾ ਹੋਰ ਚੀਜ਼ ਹੈ, ਕਮਾਈ ਕਰਨੀ ਹੋਰ ਚੀਜ਼ ਹੈ। ਉਹਨਾਂ ਨੂੰ ਮਹਾਰਾਜ ਨੇ ਭੇਖ ਦਿਖਾਇਆ, ਜਗਤ ਕੋ ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕਮੋ ਲੀਨ। ਸੋ ਇਸ ਵਾਸਤੇ ਫਿਰ ਇੱਥੇ ਵੀ ਅਤੇ ਅਗਲੇ ਲੋਕ ਵੀ ਧੱਕੇ ਧੱਕੇ ਆ, ਜਿਹੜੇ ਫਿਰ ਗੁਰੂ ਕੀ ਸੰਗਤ ਛੱਡ ਕੇ ਕੁਸੰਗਤ ਵੱਲ ਦੌੜਦੇ ਆ, ਵੀ ਸ਼ਾਇਦ ਉੱਧਰ ਸਾਨੂੰ ਸੁੱਖ ਜ਼ਿਆਦਾ ਆਰਾਮ ਜ਼ਿਆਦਾ। ਅੱਜ ਜਿਵੇਂ ਲੋਕ ਨਸ਼ਿਆਂ ਵਿਸ਼ਿਆਂ ਫੈਸ਼ਨਾਂ 'ਚ ਪੈ ਕੇ ਸਿੱਖੀ ਛੱਡ ਛੱਡ, ਵੀ ਸ਼ਾਇਦ ਉੱਧਰ ਇਹ ਸਬਜ਼ ਬਾਗਾਂ ਦੇ ਅੰਦਰ ਸਾਨੂੰ ਕੋਈ ਜ਼ਿਆਦਾ ਆਨੰਦ ਹੈ। ਅਤੇ ਬਾਅਦ ਵਿੱਚ ਫਿਰ ਦੇਖਦੇ ਹਾਂ ਜਿਹੜੇ ਚਾਰ ਪੈਸੇ ਮਾਂ ਪਿਓ ਦੇ ਹੁੰਦੇ ਆ, ਬੈਂਕ ਬੈਲੈਂਸ, ਜ਼ਮੀਨਾਂ ਜਮੁਨਾਂ ਵਿਕ ਜਾਣੀਆਂ, ਕੁਰਕੀ ਹੋ ਜਾਂਦੀ ਹੈ, ਫਿਰ ਧੱਕੇ ਖਾਂਦੇ ਫਿਰਦੇ। ਅਤੇ ਕਈ ਤਾਂ ਸਮਾਜ ਝੱਲਦਾ ਨਹੀਂ, ਫਿਰ ਬਸ ਉਹ ਜਾ ਕੇ ਕਬਰਾਂ ਦੇ ਉੱਤੇ ਪੀਰ ਖਾਨਿਆਂ 'ਤੇ ਬਹਿ ਜਾਂਦੇ, ਵੀ ਅਸੀਂ ਪੀਰ ਬਣ ਗਏ ਹਾਂ। ਨਾਰ ਮੂਏ ਕਰ ਸੰਪਤ ਨਾਸੀ, ਮੂਡ ਮਡਾਏ ਭੈਅ ਸੁਣਿਆ ਸੀ। ਜੇ ਇਸਤਰੀ ਮਰ ਗਈ, ਸਾਰੀ ਜਾਇਦਾਦ ਜਿਹੜੀ ਪੇਦਾਦੇ ਦੀ ਜਾਪਤਾ ਟੱਕਾ ਤੋੜਿਆ ਨਹੀਂ, ਉਹ ਨਸ਼ਿਆਂ ਵਿਸ਼ਿਆਂ 'ਚ ਫੂਕ ਲਈ। ਅਤੇ ਫਿਰ ਸਾਧ ਸੰਗਤ ਜੀ ਮੂੰਹ ਸਿਰ ਮਨਾ ਕੇ ਗੋਲ ਮੋਲ ਹੋ ਕੇ ਕੋਈ ਪਰਾਵਾ ਜਿਹਾ ਕਰਕੇ ਕਿਸੇ ਪੀਰਖਾਨੇ 'ਤੇ ਬਹਿ ਗਏ, ਅਸੀਂ ਪੀਰ ਹਾਂ। ਸਾਡੇ ਲੋਕ ਉੱਥੇ ਜਾ ਪੀਣਾ ਪੀਣਾ ਕਰਗੜਦੇ, ਉਹ ਨਸ਼ੇ ਕਰਦੇ ਆ, ਪਹਿਲਾਂ ਗਾਲਾਂ ਰੱਜ ਕੇ ਕੱਢਦੇ ਆ, ਫਿਰ ਕਹਿੰਦੇ ਲੈ ਵੀ ਪੌਣ ਆ ਗਈ, ਹੁਣ ਪੁੱਛ ਦੇਗਾ। ਗੱਜ ਕੇ ਬੋਲੋ
ਸਤਨਾਮ।
ਇਸ ਤਰ੍ਹਾਂ ਦੁਨੀਆ ਬਹੁਤ ਤੁਰੀ ਫਿਰਦੀ। ਸੇ ਰਹਿਣ ਅਕੇਲੜੀ ਆ, ਉਹ ਸਮਾਜ ਵਿੱਚ ਤਾਂ ਬਹਿਣ ਜੋਗੇ ਹੁੰਦੇ ਨਹੀਂ, ਫਿਰ ਉਹਨਾਂ ਜਗ੍ਹਾ 'ਚ ਜਾ ਬਹਿੰਦੇ ਆ ਅਤੇ ਜਿੱਥੇ ਆਮ ਸਿਆਣੇ ਪੁਰਸ਼ ਨਹੀਂ ਜਾਂਦੇ। ਫਿਰ ਇਸ ਤਰ੍ਹਾਂ ਦੁਰਜਣਾਂ ਦੀ ਚੌਕੜੀ ਜਿਹੜੀ ਹੈ, ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਨੇਕ ਸੰਗਤ ਤਿਆਗ ਦਿੰਦੇ ਆ, ਅਤੇ ਉਹ ਭਾਵੇਂ ਜਾ ਕੇ ਵਿਡੰਬਨੀ ਕਿਰਿਆ ਦੁਆਰਾ ਠਾਠਾ ਵਾਗਾ ਮਾਇਕੀ ਲੀਲਾ ਪਖੰਡ ਵਾਦ ਕਿੰਨਾ ਰਚਾਲਣ, ਬਾਅਦ ਵਿੱਚ ਕਹਿੰਦੇ ਮਹਾਰਾਜ ਸੇ ਰਹਿਣ ਅਕੇਲੜੀ ਹੈ, ਜੇ ਸੱਚਾਈ ਦਾ ਪਤਾ ਲੱਗ ਜਾਂਦਾ ਫਿਰ ਇਕੱਲੇ ਹੀ ਰਹਿ ਜਾਂਦੇ, ਫਿਰ ਉਹਨਾਂ ਨੂੰ ਕੋਈ ਪਾਣੀ ਪੁੱਛਣ ਵਾਸਤੇ ਨਹੀਂ ਜਾਂਦਾ ਹੈ।
ਤਿੰਨ ਦੁੱਖ ਨਾ ਕਬੂਤਰ ਸੇ ਜਮ ਕੈ ਵਸ ਪੜੀਆ,
ਕਿਉਂਕਿ ਫਿਰ ਉਹ ਪਹਿਲਾਂ ਘਰੋਂ ਵੀ ਇੱਕ ਕਰਮ ਕਰਦੇ ਗਏ ਸੀ, ਇਹ ਭੇਖ ਪਾ ਕੇ ਉੱਥੇ ਵੀ ਧਰਮ ਦਾ ਆਸਰਾ ਲੈ ਕੇ ਇੱਕ ਕਰਮ ਕਰਦੇ ਆ, ਫਿਰ ਉਹਨਾਂ ਦੇ ਜਿਹੜੇ ਦੁੱਖ ਇੱਕ 'ਚੋਂ ਦੂਆ ਦੂਏ 'ਚੋਂ ਤੀਆ, ਉਹ ਕਦੇ ਵੀ ਉਤਰਦੇ ਨਹੀਂ ਹਨ।
ਜਿਨੇ ਰਾਵਿਆ ਪ੍ਰਭ ਆਪਣਾ ਸਿੱਧ ਸੰਨਤ ਖੜੀਆ,
ਗੁਰ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਆਪਣੇ ਮਾਲਕ ਪਰਮੇਸ਼ਰ ਦਾ ਸਹਾਰਾ ਲਿਆ, ਅੱਜ ਵੀ ਇਵੇਂ ਹੀ ਹਨ। ਕਈ ਤਾਂ ਸ਼੍ਰੋਮਣੀ ਕਮੇਟੀ ਦਾ ਸਹਾਰਾ ਲੈਂਦੇ, ਕੱਲ੍ਹ 3 ਘੰਟੇ ਜਥੇਦਾਰ ਜੀ ਨਾਲ ਵਿਚਾਰਾਂ ਹੋਈਆਂ, ਉਹ ਸੰਸਥਾ ਦਾ ਸਹਾਰਾ ਲੈ ਕੇ ਬਲ ਮਿਲ ਜਾਂਦਾ, ਫਿਰ ਉਸੇ ਸੰਸਥਾ ਦੇ ਵਿਰੁੱਧ ਹੀ ਪ੍ਰਚਾਰ ਸ਼ੁਰੂ ਕਰ ਦੇਣਾ, ਜਾਂ ਸੰਤ ਸਮਾਜ ਦਾ ਆਸਰਾ ਲੈ ਲੈਣਾ, ਫਿਰ ਸਾਧਾ ਸੰਤਾਂ ਦੇ ਉਲਟ ਬੋਲਣ ਲੱਗ ਪੈਣਾ। ਕਿਉਂਕਿ ਪਹਿਲਾਂ ਸਹਾਰਾ ਲੈਂਦੇ ਲੋਕ, ਜ਼ਿਲ੍ਹੇ ਵਿੱਚ ਚੜ੍ਹਤ ਹੋ ਜਾਂਦੀ, ਪ੍ਰਭਾਵ ਬਣ ਜਾਂਦਾ, ਫਿਰ ਕਹਿੰਦੇ ਅਸੀਂ ਸਭ ਕੁਛ ਹਾਂ। ਫਿਰ ਉਹ ਗੁਰਮਤ ਮਰਿਆਦਾ ਦੇ ਉੱਤੇ ਵੀ ਚੋਟਾਂ ਕਰਦੇ ਆ, ਬਾਣੀ ਦੇ ਉੱਤੇ, ਅੰਮ੍ਰਿਤ ਦੇ ਉੱਤੇ, ਨਿਤਨੇਮ ਦੇ ਉੱਤੇ, ਇਸ ਤਰ੍ਹਾਂ ਦਾ ਬਹੁਤ ਆ। ਕਿਉਂਕਿ ਪਹਿਲਾਂ ਯੁੱਤੀ ਦੇ ਸ਼ੁਰੂਆਤ ਹੁੰਦੀ ਕੁਝ ਹੋਰ ਹੁੰਦਾ, ਅਤੇ ਜ਼ਿਲ੍ਹੇ ਫਿਰ ਪਬਲਿਕ ਹੀ ਬਲ ਮਾਇਆ ਪਦਾਰਥ ਆ ਜਾਂਦੇ, ਅਤੇ ਸੁਰਤੀ ਵਿਰਤੀ ਬਦਲ ਜਾਂਦੀ ਹੈ। ਔਰ ਜਿਨ੍ਹਾਂ ਦਾ ਆਸਰਾ ਲੈ ਕੇ ਸੰਸਾਰ ਦੇ ਉੱਤੇ ਉਹਨਾਂ ਦੀ ਪ੍ਰਭਤਾ ਬਣੀ ਸੀ, ਫਿਰ ਉਹਨਾਂ ਦੇ ਖਿਲਾਫ਼ ਹੀ ਬੋਲਣਾ ਸ਼ੁਰੂ ਕਰ ਦਿੰਦੇ। ਅੱਜ ਇਹੋ ਜਿਹਾ ਚੱਲ ਰਿਹਾ ਬਹੁਤ। ਸੋ ਇਸ ਵਾਸਤੇ ਫਿਰ ਪੜ੍ਹੋ,
ਜਿਨੀ ਰਾਵਿਆ ਪ੍ਰਭ ਆਪਣਾ,
ਜਿਨ੍ਹਾਂ ਨੇ ਗੁਰਮੁਖਤਾਈ ਨੂੰ ਗ੍ਰਹਿਣ ਕਰਕੇ ਪ੍ਰਭੂ ਪਰਮਾਤਮਾ ਨੂੰ ਆਪਣਾ ਸਵੈਗ ਸਰੂਪ ਜਾਣ ਕੇ ਉਹਦੀ ਆਰਾਧਨਾ ਕੀਤੀ ਹੈ, ਸਦਾ ਹੀ ਦਿਸਣ ਨਜ਼ਰ ਆਉਂਦੇ ਦਰਸ਼ਨ ਦਿੰਦੇ ਖੜੀਆ, ਗੁਰੂ ਕੇ ਦਰਬਾਰ ਵਿੱਚ ਸਮਾਹਿਤ ਹੋ ਕੇ ਅਕਾਗਰ ਚ ਧੋ ਕੇ ਖਲੋਤੇ ਨਜ਼ਰ ਆਉਂਦੇ। ਉਹਨਾਂ ਦੀ ਜਿਹੜੀ ਸੋਭਾ, ਉਹ ਕੀਰਤਪੁਰ ਸਾਹਿਬ ਚਲੇ ਗਿਆ ਦਰਸ਼ਨ ਕਰਨ ਬਾਬਾ ਗੁਰਦਿੱਤਾ ਸਾਹਿਬ। ਬੁੱਢਣ ਸ਼ਾਕ ਥੋੜ੍ਹੀ ਦੁਨੀਆ ਕਿਤੇ ਮੱਥੇ ਟੇਕਦੀ, ਕੋਈ ਹਿਸਾਬ ਕਿਤਾਬ ਹੀ ਨਹੀਂ। ਫਿਰ ਪਰੇ ਜਗ੍ਹਾ ਹੈ ਅੱਗੇ ਜਾ ਕੇ ਪੁੰਗਾ ਸਾਹਿਬ, ਜਿੱਥੇ ਮਹਾਰਾਜ ਦੇ ਘੋੜੇ ਰਹਿੰਦੇ ਸੀ। ਬਰਸਾਤ ਰੁੱਤ ਦੇ ਜੰਗਲ ਕਿ ਬੱਚੇ ਬਣੇ ਹੋਏ ਹੈ, ਜਿੱਥੇ ਘੋੜਿਆਂ ਵਾਸਤੇ ਦਾਣਾ ਭਿਓਇਆ ਜਾਂਦਾ ਸੀ, ਉਹ ਸਥਾਨ ਹੈ। ਅੱਗੇ ਜਾਓ ਅਤੇ ਜਥੇਦਾਰ ਉਦੇ ਸਿੰਘ ਜੀ ਮਹਾਰਾਜ ਦੇ ਜਰਨੈਲ ਦਸਮ ਪਾਤਸ਼ਾਹ, ਜਿਨ੍ਹਾਂ ਨੇ ਕੇਸਰੀ ਚੰਦਾ ਸਿਰ ਵੱਢ ਕੇ ਜਿਹੜਾ ਮਹਾਰਾਜ ਦੇ ਸੀਸ ਲਿਆਉਣ ਦੇ ਸੁਪਨੇ ਲੈਂਦਾ ਸੀ, ਉਹ ਕਲਪਾ ਬਿਰਸਾ ਜੀ ਵੀ ਤਖ਼ਤ ਸਾਹਿਬ 'ਤੇ ਮੌਜੂਦ ਹੈ, ਜਿਨ੍ਹਾਂ ਮਹਾਰਾਜ ਗੁਰੂ ਕੇ ਲਾਹੌਰ ਤ੍ਰਿਵੈਣੀ ਪੈਦਾ ਕੀਤੀ। ਉਹਦੇ ਭਰਾ ਦੀ ਨਾਗਣੀ ਜਿਨ੍ਹਾਂ ਹਾਥੀ ਦੇ ਸਿਰ ਤਵੀਆਂ ਨੂੰ ਬਿੰਨਿਆ ਸੀ, ਉਹਨਾਂ ਮਹਾਂਪੁਰਖਾਂ ਦਾ ਉਹ ਜਿੱਥੇ ਅੰਤਮ ਕਿਰਿਆ ਹੋਈ ਸਥਾਨ ਹੈ, ਉੱਥੇ ਕਲਪਤਾ ਬਿਰਸ਼ ਇਤਨਾ ਵੱਡਾ ਸੀ। ਪਹਿਲਾਂ ਤਾਂ ਮੀਂਹ ਹੋਵੇ ਤਾਂ ਪਾਣੀ ਦੀ ਛਿੱਟ ਨਾ ਸੁਣ, ਉਹ ਕਿਸੇ ਕਾਰਨ ਜਿਵੇਂ ਮਹਾਰਾਜ ਦਾ ਹੁਕਮ ਹੈ, ਹੁਣ ਉਹਦਾ ਬੀਜ ਹੁੰਦਾ ਨਹੀਂ, ਅੱਗੇ ਜੜ ਜਾ ਕੇ ਫੇਰ ਫੁੱਟਿਆ। 20-50 ਕਦਮ ਨਵਾਂ, ਸੋ ਕਹਿਣ ਤੋਂ ਬੋਲੀ ਹੈ। ਅੱਜ ਕੱਲ੍ਹ ਨਲਕੇ ਸੁੱਕ ਗਏ, ਟੂਬਲਾਂ ਦੇ ਪਾਣੀ ਥੱਲੇ ਚਲੇ ਗਏ, ਉਹ ਬੋਲੀ 24 ਘੰਟੇ ਵਗਦੀ ਹੈ। ਜਿਹੜਾ ਸ਼ਰਧਾ ਨਾਲ ਇਸ਼ਨਾਨ ਕਰਦਾ ਕੋੜ ਤੱਕ ਹਟਦਾ, ਦੁਨੀਆ ਜਾਂਦੀ ਖਾਜ ਪਈ ਹੈ ਜਾਂ ਹੋਰ ਹੋਇਆ ਹੋਇਆ। ਦੇਖੋ ਗੁਰੂ ਮਹਾਰਾਜ ਤਾਂ ਬਰਕਤਾਂ ਹੈ, ਜਿਹੜੇ ਮਹਾਰਾਜ ਦੇ ਜਰਨੈਲ ਮਹਾਰਾਜ ਵਾਸਤੇ ਜਿਹਨਾਂ ਨੇ ਆਪਣੇ ਬਲੀਦਾਨ ਦਿੱਤੇ, ਧੰਨ ਧੰਨ ਭਾਈ ਸਾਹਿਬ, ਭਾਈ ਮਨੀ ਸਿੰਘ ਸਾਹਿਬ ਦੇ ਸਪੁੱਤਰ ਜਥੇਦਾਰ ਉਦੇ ਸਿੰਘ ਬਚਿੱਤਰ ਸਿੰਘ। ਸੋ ਸਾਧ ਸੰਗਤ ਜੀ ਸੇਵਾ ਸੰਗਤ ਕਰਦੀ ਹੈ। ਸੂਬੇ ਦਾ ਰਿਟਾਇਰ ਆ ਪਿੰਡ ਦੇ, ਉਹ ਗੁਰਦੁਆਰਾ ਸਾਹਿਬ ਦੇ ਸੇਵਾ ਨਿਭਾਉਂਦੇ, ਬੜੇ ਸ਼ਰਧਾਵਾਨ ਹੈ ਸਾਰੀ ਨਿਸ਼ਕਾਮ ਸੰਗਤ। ਸੋ ਕਹਿਣ ਤੋਂ ਭਾਵ ਕਿ ਜਿਹਨਾਂ ਗੁਰਮੁਖਾਂ ਨੇ ਗੁਰੂ ਮਹਾਰਾਜ ਨਾਲ ਚਾਹੇ ਸੰਤ ਬਣ ਕੇ, ਸਿਪਾਹੀ ਬਣ ਕੇ, ਸੰਤ ਸਿਪਾਹੀ ਬਣ ਕੇ ਸੇਵਾਵਾਂ ਕੀਤੀਆਂ, ਉਹਨਾਂ ਗੁਰਮੁਖਾਂ ਦੀ ਸੋਭਾ ਅੱਜ ਵੀ ਉਵੇਂ ਕਿਵੇਂ ਮੌਜੂਦ ਹੈ ਇਤਿਹਾਸ। ਇਸ ਕਰਕੇ ਸਾਧ ਸੰਗਤ ਜੀ ਗੁਰੂ ਮਹਾਰਾਜ ਕਿਰਪਾ ਕਰਦੇ ਹੈ ਕਿ ਜਿਨ੍ਹਾਂ ਨੇ ਸੰਗਤ ਦੇ ਨਾਲ ਪਿਆਰ ਨਿਭਾਇਆ, ਓੜਕ ਨਿਭਾਈ, ਸੇਵਕ ਹੀ ਓੜਕ ਨਿਭੀ ਪ੍ਰੀਤ। ਸੋ ਇਸ ਕਰਕੇ ਫਿਰ ਪੜ੍ਹੋ,
ਜਿੰਨੇ ਰਾਵਿਆ ਪ੍ਰਭ ਆਪਣਾ,
ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਆਪਣਾ ਸਵੈ ਸਰੂਪ ਜਾਣ ਕੇ ਉਹਨਾਂ ਦੇ ਨਾਮ ਦੀ ਆਰਾਧਨਾ ਕੀਤੀ ਹੈ,
ਸੇ ਦਿਸਨ ਨਿਤ ਖੜੀਆ,
ਉਹ ਗੁਰੂ ਕੇ ਦਰਬਾਰ ਸੰਗਤ ਵਿੱਚ ਹਮੇਸ਼ਾ ਸੇਵਾ ਵਿੱਚ ਖਲੋਤੇ ਹੋਏ ਨਜ਼ਰ ਆਉਂਦੇ। ਕਿਉਂਕਿ ਸ਼ਹੀਦ ਮਰਦਾ ਥੋੜ੍ਹੀ ਅਮਰ ਹੈ, ਸਦਾ ਵਾਸਤੇ ਉਹਨਾਂ ਦੀ ਸੋਭਾ ਅਤੇ ਦੇਖ ਕੇ ਦਰਸ਼ਨ, ਸਾਰਾ ਸੀਨ ਅਨੰਦਪੁਰ ਸਾਹਿਬ ਦਾ ਸਾਹਮਣੇ ਆ ਜਾਂਦਾ। ਇਹ ਧੰਨ ਏ ਗੁਰਸਿੱਖ ਜਿਨ੍ਹਾਂ ਨੇ ਗੁਰੂ ਮਹਾਰਾਜ ਵਾਸਤੇ ਹੁਕਮਾਂ ਵਿੱਚ ਰਹਿੰਦਿਆਂ ਕਿਸ ਤਰ੍ਹਾਂ ਬਲੀਦਾਨ ਦਿੱਤੇ, ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹ ਗੁਰੂ ਕੇ ਦਰਬਾਰ ਵਿੱਚ ਖਲੋਤੇ ਨਜ਼ਰ ਆਉਂਦੇ ਆ। ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਾਓ, ਉਹ ਸ਼ਸਤਰਾਂ ਦੇ ਮਹਾਰਾਜ ਦੇ ਸਤਿਕਾਰ ਦਰਸ਼ਨ ਕਰਾਉਂਦੇ। ਇਹ ਭਾਈ ਉਹ ਕਲਪਾ ਵਰਸ਼ਾ ਜਿਹਦੇ ਨਾਲ ਤ੍ਰਿਵੈਣੀ ਪੈਦਾ ਕੀਤੀ, ਇਹ ਉਹ ਵਰਸ਼ਾ ਜਿਹਦੇ 'ਤੇ ਜਥੇਦਾਰ ਉਦੇ ਸਿੰਘ ਉਹ ਕੇਸਰੀ ਚੰਦ ਹੰਕਾਰੀ ਦਾ ਸਿਰ ਵੱਢ ਕੇ ਟੰਗ ਕੇ ਲਿਆਏ ਸੀ। ਇਹ ਉਹ ਨਾਗਣੀ ਜਿਹੜਾ ਉਹ ਮਸਤਿਆ ਹਾਥੀ ਭੇਜਿਆ ਸੀ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਲਈ, ਭਾਈ ਬਚਿੱਤਰ ਸਿੰਘ ਜਿਹਨੇ ਤਵੀਆਂ 'ਤੇ ਉਹਦਾ ਸਿਰ ਬਿੰਨਿਆ, ਪਹਾੜੀਆਂ ਨੂੰ ਲਤਾੜਦਾ ਚਲੇ ਗਿਆ, ਭੇਜਿਆ ਹੋਰ ਕੰਮ, ਉਲਟੀ ਪੈ ਗਈ ਬਾਜੀ, ਪੁੱਠੀ ਪੈ ਗਈ। ਉਹ ਨਾਗਣੀ ਜਦੋਂ ਦਰਸ਼ਨ ਕਰਦੇ ਹਾਂ ਅਤੇ ਭਾਈ ਉਦੇ ਸਿੰਘ ਅਤੇ ਭਾਈ ਬਚਿੱਤਰ ਸਿੰਘ ਦਾ ਚਿਹਰਾ ਮੋਹਰਾ ਇਤਿਹਾਸ ਸਾਹਮਣੇ ਆ ਜਾਂਦਾ। ਗਦਕੇ ਬੋਲੋ
ਸਤਨਾਮ ਸ੍ਰੀ ਵਾਹਿਗੁਰੂ।
ਉਹ ਗੁਰੂ ਕੇ ਦਰਬਾਰ ਵਿੱਚ ਖਲੋਤੇ ਹੋਏ, ਪ੍ਰਵਾਨ ਹੋਏ, ਸਦਾ ਵਾਸਤੇ ਦਰਸ਼ਨ ਦਿੰਦੇ ਨਜ਼ਰ ਆਉਂਦੇ ਹਨ।
ਰਤਨ ਜਵੇ ਹਰ ਲਾਲ ਹਰ
ਰਤਨ ਜਿਹੜਾ ਵੈਰਾਗ ਅਤੇ ਲਾਲ ਜਿਹੜਾ ਪ੍ਰੇਮ ਇਹ ਹਰੀ ਦਾ ਨਾਮ ਹੀ ਹੈ।
ਕੰਠ ਤਨਾ ਜੜਿਆ
ਉਹਨਾਂ ਗੁਰਮੁਖਾਂ ਨੇ ਆਪਣੇ ਕੰਠ ਨੇ ਇਹਨਾਂ ਨੂੰ ਹਰ ਹਰ ਹਾਰ ਕੰਠ ਹੈ ਬਣਿਆ। ਹਰੀ ਹਰ ਪਰਮੇਸ਼ਰ ਦਾ ਨਾਮ ਹੀ ਕੰਠ ਗਲੇ ਦਾ ਹਾਰ ਬਣਾ ਲਿਆ। ਆ ਦੂਜੇ ਐਵੇਂ ਪੱਥਰਾਂ ਜਾਂ ਦੇ ਹਾਰ ਪਾਉਣ ਦੀ ਲੋੜ ਨਹੀਂ। ਇਹ ਤਾਂ ਪੁਆੜੇ ਦਾ ਥਾਂ ਅੱਜ ਤਾਈਂ ਕਿੰਨੇ ਥਾਈਂ ਘਾਤ ਕੀ ਕੁਛ ਲੁੱਟ ਘਸੁੱਟ ਹੁੰਦੀ ਹੈ। ਇਸ ਕਰਕੇ ਬੈਰਾਗ ਰੂਪੀ ਪ੍ਰੇਮ ਰੂਪੀ ਇਹ ਜਿਹੜੇ ਸ਼ੁਭ ਗੁਣ ਆ ਅਤੇ ਪਰਮਾਤਮਾ ਦਾ ਨਾਮ ਰੂਪੀ ਗੁਰੂ ਦੇ ਹੁਕਮ ਰੂਪੀ ਸੂਤਰ 'ਚ ਪਰੋ ਕੇ ਇਹਨਾਂ ਸ਼ੁਭ ਗੁਣਾਂ ਨੂੰ ਆਪਣੇ ਗਲੇ ਦਾ ਹਾਰ ਬਣਾ ਲਿਆ। ਹਰ ਵੇਲੇ ਉਹਨਾਂ ਦੇ ਗਲੇ ਵਿੱਚ ਟਿਕ ਟਿੱਕੀ ਵੱਜਦੀ ਰਹਿੰਦੀ ਹੈ ਕਿ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਰਹਿੰਦੇ ਹਨ।
ਨਾਨਕ ਪੰਛ ਧੂੜ ਤਿੰਨ
ਸਤਿਗੁਰ ਸੱਚੇ ਪਾਤਸ਼ਾਹ ਦੇ ਐਸੇ ਗੁਰਸਿੱਖ ਰਸਨਾ 'ਤੇ ਜਾਪ ਆ ਗਿਆ, ਕੰਠ ਵਿੱਚ ਆ ਗਿਆ, ਹਿਰਦੇ ਵਿੱਚ ਆ ਗਿਆ, ਪਰਾ ਬਾਣੀ ਚਲ ਗਿਆ, ਰੂਮ ਰੂਮ ਕੇ ਸਾਹ ਅਜੱਪਾ ਜਾਪਣਾ ਬਿਸਰੈ। ਐਸੀ ਅਵਸਥਾ ਬਣ ਗਈ ਜਿਹੜੇ ਗੁਰਮੁਖ ਪਿਆਰੇ ਐਸੇ ਮਹਾਂਪੁਰਖ ਆ ਕਹਿੰਦੇ ਉਹਨਾਂ ਦੇ ਚਰਨਾਂ ਦੀ ਜਿਹੜੀ ਪਵਿੱਤਰ ਧੂੜੀ ਹੈ ਉਸ ਨੂੰ ਅਸੀਂ ਵੀ ਬੰਸ਼ੇ ਮੈਨੇ ਲੋਚਦੇ ਚਾਹੁੰਦੇ ਹਾਂ।
ਪ੍ਰਭ ਸਰਣੀ ਦਰ ਪੜਿਆ
ਪ੍ਰਭੂ ਦੀ ਸ਼ਰਨ ਵਿੱਚ ਆ ਕੇ ਉਹਦੇ ਦਰ ਦਰਵਾਜ਼ੇ ਵਿੱਚ ਦਰਗਾਹ ਦੇ ਵਿੱਚ ਪੜੀਆ ਪੈ ਗਏ, ਝੁੱਕ ਗਏ, ਆਪਣਾ ਆਪ ਸਮਰਪਿਤ ਕਰ ਦਿੱਤਾ, ਆਪਣੀ ਹੋਂਦ ਹੀ ਮਿਟਾ ਦਿੱਤੀ। ਬਾਬਾ ਮਹਾਰਾਜ ਸਿੰਘ ਸੀ ਅਤੇ ਉਹਨਾਂ ਦੇ ਇੱਕ ਸੇਵਾਦਾਰ ਸੀ ਬਿਸ਼ਨ ਸਿੰਘ, ਦੱਖਣ ਦੇ ਇਲਾਕੇ ਦੇ ਸੀ। ਸ਼ਿਕਾਇਤ ਕੀਤੀ ਗਈ, ਮਹਾਰਾਜ ਇਹ ਤੁਹਾਨੂੰ ਨਮਸਕਾਰ ਹੀ ਨਹੀਂ ਕਰਦੇ। ਮਹਾਂਪੁਰਖ ਕਹਿਣਗੇ ਵੀ ਸੰਗਤ ਦੀ ਸ਼ਿਕਾਇਤ ਹੈ। ਕਹਿੰਦੇ ਮਹਾਰਾਜ ਮੈਂ ਤਾਂ ਸੀਸ ਤੁਹਾਡੇ ਚਰਨਾਂ 'ਚੋਂ ਚੁੱਕਿਆ ਹੀ ਨਹੀਂ ਕਦੇ ਵੀ। ਕਹਿੰਦੇ ਤੁਸੀਂ ਕਹਿੰਦੇ ਸੀ ਨਮਸਕਾਰ ਨਹੀਂ ਕਰਦੇ, ਆ ਸੁਣ ਲਓ। ਕਹਿੰਦੇ ਜਿੱਦਣ ਦਾ ਮੈਂ ਤੁਹਾਡੇ ਚਰਨਾਂ 'ਚ ਆ ਗਿਆ ਮੈਂ ਆਪਣਾ ਸਾਰਾ ਕੁਛ ਤੁਹਾਨੂੰ ਸਮਰਪਿਤ ਕਰਤਾ। ਇਹ ਸਿਰ ਨੂੰ ਖੁਦ ਉਹ ਨਹੀਂ ਬਣਾਇਆ, ਆਪ ਕਦੀ ਰੱਖ ਲਿਆ ਅਤੇ ਚੁੱਕ ਲਿਆ, ਇਹ ਤਾਂ ਸਦਾ ਵਾਸਤੇ ਤੁਹਾਨੂੰ ਚੜ੍ਹਾ ਦਿੱਤਾ। ਇਸ ਕਰਕੇ ਪ੍ਰੇਮੀਆਂ ਦੀ ਦੇਖੋ ਕੈਸੀ ਅਵਸਥਾ ਹੈ ਅਤੇ ਉਹਨਾਂ ਦੇ ਉਹ ਇਹ ਦੋ ਮਹਾਰਾਜ ਸਿੰਘ ਹੋਏ, ਇੱਕ ਤਾਂ ਸਿੰਘਾਪੁਰ ਦੀ ਜੇਲ੍ਹ 'ਚ ਖਾਲਸਾ ਰਾਜ ਸ਼ਹੀਦ ਹੋਏ, ਦੂਜੇ ਮਹਾਰਾਜ ਸਿੰਘ ਅੰਮ੍ਰਿਤਸਰ ਵਾਲੇ, ਉਹਨਾਂ ਦੇ ਲੜਕੇ ਨਾਨਕ ਸਿੰਘ, ਉਹ ਦੁਆਬੇ 'ਚ ਪਿੰਡ ਆ ਨਰੂੜ, ਉੱਥੇ ਪਲੇਗ ਪੈ ਗਈ। ਉਹ ਮਿਸਤਰੀਆਂ ਦਾ ਘਰ ਸੀ, ਬੇਨਤੀ ਕੀਤੀ, ਉੱਥੇ ਪਾਠ ਰੱਖਿਆ, ਅਰਦਾਸ ਹੋਈ। ਉਹ ਪਿੰਡ ਦੇ ਡਰਦੇ ਗਏ ਨਾ ਕਿ ਪਲੇਗ ਸਾਡੇ ਨਾਲ ਆ ਜਾਏ। ਉਹ ਅਰਦਾਸ ਕਰਕੇ ਆ ਗਿਆ ਉਹ ਘਰ ਦੀ, ਤਾਂ ਉਹਨਾਂ ਦੀ ਪਲੇਗ ਦੂਰ ਹੋ ਗਈ, ਪਿੰਡ ਵਿੱਚ ਫੈਲ ਗਈ। ਉਹ ਤਨੂਲੀ ਪਿੰਡ ਆ, ਉੱਥੇ ਆ ਗਏ, ਉੱਥੇ ਜਿਹੜੇ ਆਏ ਹੁਣ ਪਿੰਡ ਦਿਆਂ ਨੂੰ ਸੋਝੀ ਆਈ ਕਿ ਅਸੀਂ ਤਾਂ ਬੜੀ ਗਲਤੀ ਕੀਤੀ ਕਿ ਮਹਾਂਪੁਰਖ ਆਏ ਸੀ, ਪਾਠ ਰੱਖ ਕੇ ਅਕਾਲ ਦੇ ਚਰਨਾਂ 'ਚ ਅਰਦਾਸ ਕੀਤੀ, ਉਹਨਾਂ ਦੇ ਘਰੋਂ ਤਾਂ ਨਿਕਲ ਗਏ, ਸਾਰੇ ਪਿੰਡ 'ਚ ਫੈਲ ਗਈ ਕਿ ਮਹਾਰਾਜ ਕਿਰਪਾ ਕਰੋ। ਕਹਿੰਦੇ ਵੀ ਅਸੀਂ ਤਾਂ ਪਲੇਗ ਦੂਰ ਕਰਨ ਵਾਸਤੇ ਬਾਣੀ ਦਾ ਪਾਠ, ਮਹਾਰਾਜ ਚਰਨਾਂ 'ਚ ਅਰਦਾਸ ਵਾਸਤੇ ਉੱਦਮ ਕੀਤਾ ਸੀ, ਤੁਸੀਂ ਨਾ ਸੇਵਾ ਕੀਤੀ, ਨਾ ਸੰਗਤ 'ਚ ਆਏ ਅਤੇ ਨਾ ਅਰਦਾਸ ਵਿੱਚ ਸ਼ਾਮਿਲ ਹੋਏ। ਵੀ ਉਹ ਤਾਂ ਸਮਾਂ ਉਦੋਂ ਹੀ ਸੀ, ਹੁਣ ਤਾਂ ਬਲੀਦਾਨ ਦੇਣਾ ਪਊਗਾ, ਹੁਣ ਨਿਯਮ ਹੀ ਹਟਣੀ। ਉਹ ਜਲੇ ਇਹ ਗੱਲ ਮਹਾਂਪੁਰਸ਼ਾਂ ਨੇ ਕਹੀ, ਬਾਬਾ ਨਾਨਕ ਸਿੰਘ ਜੀ ਨੇ, ਅਤੇ ਪਿੱਛੋਂ ਕੋਈ ਬਜ਼ੁਰਗ ਕਹਿੰਦੇ ਜੀ ਬਲੀਦਾਨ ਤਾਂ ਕੋਈ ਸੰਤ ਹੀ ਦੇ ਸਕਦਾ। ਮਹਾਂਪੁਰਖ ਫੇਰ ਦਿਆਲੂ, ਬਸ ਉੱਥੇ ਮਾੜਾ ਜਿਹਾ ਬੁਖਾਰ ਹੋਇਆ, ਬੈਠੇ ਬੈਠੇ ਨਿਤਨਿਮ ਕਰਦੇ ਹੀ ਚੋਲਾ ਬਦਲ ਗਏ, ਉੱਧਰ ਪਲੇਗ ਹਟ ਗਈ। ਗੱਜ ਕੇ ਬੋਲੋ
ਸਤਨਾਮ ਸ੍ਰੀ
ਗੁਰੂ। ਉੱਥੇ ਉਹਨਾਂ ਦੀ ਸਮਾਧ, ਹੁਣ ਤਾਂ ਨਗਰ ਵਾਲਿਆਂ ਨੇ ਬਹੁਤ ਸੁੰਦਰ ਗੁਰਦੁਆਰਾ ਬਣਾ ਦਿੱਤਾ ਹੈ, ਸਰੋਵਰ ਵੀ ਬਣਿਆ ਹੋਇਆ। ਪਹਿਲਾਂ ਇੱਕ ਨਿਹੰਗ ਸਿੰਘ ਹੁੰਦੇ ਸੀ, ਫੂਲਾ ਸਿੰਘ, ਉਹ ਸੇਵਾ ਕਰਦੇ ਹੁੰਦੇ ਸੀ। ਸੋ ਕਹਿਣ ਤੋਂ ਭਾਵ ਜਿਹੜੇ ਕਮਾਈ ਵਾਲੇ ਲੋਕ ਹਨ ਉਹਨਾਂ ਦਾ ਜੀਵਨ ਹਮੇਸ਼ਾ ਵਾਸਤੇ ਚਮਕਦਾ ਰਹਿੰਦਾ। ਆਪਣੇ 'ਤੇ ਸਾਰਾ ਕਸ਼ਟ ਲੈ ਲਿਆ ਕਿ ਉਹ ਪਿੰਡ 'ਚੋਂ ਪਲੇਗ, ਕਹਿੰਦੇ ਹੁਣ ਤਾਂ ਭਾਈ ਕੁਰਬਾਨੀ ਦੇਣ ਨਾ ਜਾਏਗੀ, ਉਦੋਂ ਤੁਸੀਂ ਆਏ ਨਹੀਂ, ਫਿਰ ਆਪਣਾ ਕਹਿੰਦੇ ਜੀ ਤੁਹਾਡੇ ਤੋਂ ਬਿਨਾਂ ਕੌਣ ਮਹਾਂਪੁਰਖ ਬਲੀਦਾਨ ਦੇ ਗਏ ਅਤੇ ਪਿੰਡ ਸਾਰਾ ਬਚ ਗਿਆ ਅਤੇ ਅੱਜ ਵੀ ਲੋਕ ਉੱਥੇ ਪੂਜਾ ਕਰਦੇ ਹੈ, ਸਤਿਕਾਰ ਕਰਦੇ ਹੈ, ਕਥਾ ਕੀਰਤਨ ਦੀਵਾਨ ਉਹਨਾਂ ਦੇ ਦਿਨ ਵਾਰ ਮਨਾਏ ਜਾਂਦੇ ਹੈ। ਹਾਂਜੀ ਪੜ੍ਹੋ।
ਮੰਗਰ ਪ੍ਰਭਿਆਰਾਧਨਾ,
ਮੰਗਰ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਕਿਰਪਾ ਕਰਦੇ ਹੈ, ਜਿਹੜੇ ਪ੍ਰਭੂ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦੇ, ਇਸ ਨਾਮ ਦੀ ਐਸੀ ਬਰਕਤ ਹੈ। ਅੱਜ ਕੱਲ੍ਹ ਬੜਾ ਪ੍ਰਚਾਰ ਚੱਲਦਾ ਕਿ ਜਿਹੜੇ ਫੌਜੀ ਸੰਤ ਸੀ ਅੰਗਰੇਜ਼ਾਂ ਨੇ ਪੈਦਾ ਕੀਤੇ, ਕੋਈ ਅੰਗਰੇਜ਼ ਕਿਸੇ ਨੂੰ ਸੰਤ ਬਣਾ ਸਕਦਾ? ਸੰਤ ਬਣਾਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਕੋਈ ਸਰਕਾਰ ਜਾਂ ਕੋਈ ਲੀਡਰ ਕਿਸੇ ਨੂੰ ਸੰਤ ਬਣਾ ਸਕਦਾ? ਸੰਤ ਕੋਈ ਡਿਗਰੀ ਨਹੀਂ ਕਿ ਕਾਲਜ ਪੜ੍ਹ ਕੇ ਡਿਗਰੀ ਲੈ ਲਓਗੇ, ਇਹ ਤਾਂ ਕਮਾਈ ਦਾ ਸਾਧਨ, ਕਮਾਈ ਕਰਨੀ ਪੈਂਦੀ, ਆਪਾ ਭਾਵ ਗਵਾਉਣਾ ਪੈਂਦਾ, ਆਪਣੀ ਹੋਂਦ ਮਿਟਾਉਣੀ ਪੈਂਦੀ ਹੈ। ਜਿਨ੍ਹਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਬਾਣੀ ਦਾ, ਪਰਮੇਸ਼ਰ ਦੇ ਨਾਮ ਦਾ ਆਸਰਾ ਲਿਆ, ਇਹ ਪਰਮੇਸ਼ਰ ਦੀ ਬਖਸ਼ਿਸ਼ ਨਾਲ ਰੁਤਬੇ ਮਿਲਦੇ ਆ। ਅਤੇ ਬਹੁਤ ਦੁਨੀਆ ਭੁਲੇਖੇ ਜ ਹੈ, ਫੌਜੀ ਹੈ, ਸਿਵਲ ਦੇ ਵੀ ਬਥੇਰੇ ਹੋਏ ਹੈ। ਫੌਜ ਵਿੱਚ ਕਿਉਂ? ਫੌਜ ਵਿੱਚ ਡਿਸਿਪਲਿਨ ਹੁੰਦਾ, ਅਨੁਸ਼ਾਸਨ ਹੁੰਦਾ, ਹਰ ਵੇਲੇ ਗੋਲੀ ਮੋਹਰੇ ਮੌਤ ਮੋਹਰੇ ਰਹਿੰਦੇ ਆ। ਜਿਹਨੂੰ ਮੌਤ ਦੇ ਰੱਬ ਚੇਤੇ ਰਹੇ ਉਹ ਛੇਤੀ ਰੱਬ ਵੱਲ ਤੁਰ ਪੈਂਦਾ। ਉੱਥੇ ਅਨੁਸ਼ਾਸਨ ਹੁੰਦਾ ਫੌਜ ਵਿੱਚ, ਜਿਹੜਾ ਬੰਦਾ ਹੁਕਮ ਮੰਨਣਾ ਸਿੱਖਦਾ ਉੱਥੇ ਹੁਕਮ ਦੀ ਪੜ੍ਹਾਈ ਹੁੰਦੀ ਫੌਜ ਵਿੱਚ। ਫਿਰ ਜਿਹੜਾ ਸਿਪਾਹੀ ਉਹ ਨੈਕ ਨੂੰ ਸਲੂਟ ਮਾਰਦਾ, ਉਹ ਹੌਲਦਾਰ ਨੂੰ, ਹੌਲਦਾਰ ਜਮਾਂਦਾਰ ਨੂੰ, ਜਮਾਂਦਾਰ ਸੂਬੇਦਾਰ ਨੂੰ, ਮੇਜਰ ਨੂੰ, ਉਹ ਕੈਪਟਨ ਨੂੰ, ਉਹ ਕਰਨਲ ਨੂੰ, ਉਹ ਬ੍ਰਿਗੇਡੀਅਰ ਨੂੰ, ਉਹ ਜਰਨਲ ਨੂੰ, ਉਹ ਫੁੱਲ ਜਰਨਲ ਨੂੰ, ਉਹ ਪ੍ਰੈਜੀਡੈਂਟ ਨੂੰ। ਬਾਂਹ ਨਾ ਬਾਂਹ ਚੱਲਦੀ, ਪੈਰ ਨਾ ਪੈਰ, ਕਿਸ ਤਰ੍ਹਾਂ ਅਨੁਸ਼ਾਸਨ ਵਿੱਚ ਚੱਲਣਾ ਪੈਂਦਾ। ਅਤੇ ਜਿਹੜਾ ਬੰਦਾ ਹੁਕਮ ਮੰਨਣ ਦੀ ਪੜ੍ਹਾਈ ਕਰ ਲੈਂਦਾ ਅਤੇ ਜਦੋਂ ਉਹ ਧਾਰਮਿਕ ਪਾਸੇ ਆਉਂਦਾ, ਉਹਨੂੰ ਫਿਰ ਆਦਤ ਹੁੰਦੀ ਹੁਕਮ ਮੰਨਣ ਦੀ, ਉਹ ਕਾਮਯਾਬ ਹੋ ਜਾਂਦਾ। ਗੱਲ ਤਾਂ ਇੰਨੀ ਹੈ। ਅਤੇ ਜਿਹਨਾਂ ਨੇ ਆਪ ਕੋਈ ਕਮਾਈ ਕੀਤੀ ਨਹੀਂ, ਬਸ ਉਹਨਾਂ ਕੋਈ ਕਿੰਤੂ ਪਰੰਤੂ ਹੀ, ਆਪ ਕਰਨਾ ਕੁਝ ਨਹੀਂ, ਜੇ ਕੋਈ ਕਰਕੇ ਬਰਕਤ ਲੈ ਗਿਆ ਗੁਰੂ ਘਰ ਚੋਂ, ਉਹਨਾਂ ਬਸ ਆਹਾ ਹਾ ਕੰਮ ਹੈ ਵੀ ਨਿੰਦਿਆ ਕਰੀ ਜਾਣੀ। ਆਪ ਉਹਨਾਂ ਦੇ ਚੁਰੂ ਭਰ ਪਾਣੀ ਅਤੇ ਨਿੰਦੇ ਜਿਹ ਗੰਗਾ ਆਨੀ। ਗੁਰੂ ਮਹਾਰਾਜ ਕਹਿੰਦੇ ਆ, ਫਿਰ ਪੜ੍ਹੋ।
ਮੰਗਰ ਪ੍ਰਭਿਆਰਾਧਨਾ,
ਜਿਹਨੇ ਮਗਰ ਦੇ ਮਹੀਨੇ ਦੁਆਰਾ ਸਿੱਖਿਆ ਦਿੰਦੇ ਆ, ਕੋਈ ਵੀ ਹੈ ਜਿਹਨੇ ਜੋ ਜੋ ਜਪੈ ਇਸ ਕੀ ਗੱਲ ਤੁਸੀਂ ਬੈਨ ਥੋੜ੍ਹੀ ਲਾਇਆ, ਜਿਹੜਾ ਵੀ ਜਪੇਗਾ। ਸੋ ਇਸ ਕਰਕੇ ਜਿਹੜਾ ਮਗਰ ਦੇ ਮਹੀਨੇ ਦੁਆਰਾ, ਕਹਿੰਦੇ ਜਿਹਨੇ ਵੀ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕੀਤੀ ਹੈ,
ਬਹੁੜ ਨਾ ਜਨਮ ਅੜਿਆ,
ਉਹ ਗੁਰਮੁਖ ਪਿਆਰਿਆਂ ਦਾ ਬਹੁੜ ਮੈਨੇ ਪੋਣਾ, ਫੇਰ ਜਨਮ ਨਹੀਂ ਹੁੰਦਾ। ਕਿਉਂਕਿ ਜੰਮਣ ਮਰਨਾ ਤਿੰਨਕੋ ਜੋ, ਹਰ ਕੇ ਲੜ ਲੱਗੇ ਜਿਹੜੇ ਉਹਦੇ ਲੜ ਲੱਗ ਹੈ, ਇਹ ਜੰਮਣਾ ਮਰਨਾ ਕਾਹਦਾ, ਇਹ ਸਾਰਾ ਚੱਕਰ ਹੀ ਨਿਬੜ ਜਾਂਦਾ ਆਵਾਗਮਨ ਦਾ। ਉਹ ਤਾਂ ਫਿਰ ਉਹਦੀ ਬੰਦਗੀ ਕਰਦੇ ਕਰਦੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੂੰ, ਮੈਨੇ ਆਪਾ ਭਾਵ ਹੰਕਾਰ ਨਹੀਂ ਰਿਹਾ। ਜਦ ਆਪਾ ਪਰਤਾ ਮਿਟ ਗਿਆ, ਜਦੋਂ ਆਪਣਾਪਣਾ ਅਤੇ ਪਰਾਇਆਪਣਾ ਖਤਮ ਹੋ ਗਿਆ, ਸਾਰਿਆਂ 'ਚ ਆਤਮਾ ਦ੍ਰਿਸ਼ਟੀ ਹੋ ਗਈ, ਸਮਦ੍ਰਿਸ਼ਟੀ ਹੋ ਗਈ, ਜਦ ਦੇਖਾਂ ਤਦ ਤੂੰ, ਜਿੱਧਰ ਵੀ ਦੇਖਦੇ ਹਾਂ ਉਦੋਂ ਵੀ ਕਹਿੰਦੇ ਹੁਣ ਸਾਨੂੰ ਕੋਈ ਨਜ਼ਰ ਹੀ ਨਹੀਂ ਆਉਂਦਾ। ਲੋਕ ਕਹਿੰਦੇ ਰੱਬ ਦੀਦਾ ਨਹੀਂ, ਉਹ ਕਹਿੰਦੇ ਕੋਈ ਜਗ੍ਹਾ ਹੀ ਐਸੀ ਹੈ ਨਹੀਂ ਜਿੱਥੇ ਰੱਬ ਹੈ ਨਹੀਂ। ਮਨਮੁਖਾਂ ਦੀ ਦ੍ਰਿਸ਼ਟੀ 'ਤੇ ਉਹ ਕਹਿੰਦੇ ਰੱਬ ਹੈ ਨਹੀਂ, ਦੀਦਾ ਨਹੀਂ। ਅਤੇ ਜਿਹਨਾਂ ਨੂੰ ਉਹ ਦਿਸ ਪਿਆ, ਉਹ ਕਹਿੰਦੇ ਕੋਈ ਕਣ ਐਸਾ ਹੈ ਹੀ ਨਹੀਂ ਜਿੱਥੇ ਰੱਬ ਹੈ ਨਹੀਂ। ਉਹਦਾ ਵਿਆਪਕ ਸਰੂਪ ਹੈ, ਜਰੇ ਜਰੇ 'ਚ ਸਭ ਘੱਟ ਰਾਮ ਬੋਲੇ, ਰਾਮਾ ਬੋਲੇ, ਆਰਾਮ ਬਿਨਾਂ ਕੋਈ ਬੋਲਿਆ ਰੇ, ਬ੍ਰਹਮ ਦਿਸੈ ਬ੍ਰਹਮ ਸੁਣੀਏ, ਬ੍ਰਹਮ ਬ੍ਰਹਮ ਬਖਾਣੀਏ, ਆਤਮ ਪਸਾਰਾ ਕਰਨ ਏਕ ਬਿਨਾਂ ਨੇ ਜਾਣੀ। ਇਸ ਤਰ੍ਹਾਂ ਉਹਨਾਂ ਦੀ ਦ੍ਰਿਸ਼ਟੀ ਇੰਨੀ ਮਹਾਨ ਬਣ ਜਾਂਦੀ। ਇਹ ਸਾਧ ਸੰਗਤ ਜੀਓ, ਮੰਗਰ ਮਹੀਨੇ ਦੀ ਵਿਚਾਰ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰੀ ਹੋਈ ਬਾਣੀ ਵਿੱਚੋਂ ਮਹੀਨੇ ਦੀ ਵਿਚਾਰ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤੀ ਹੈ। ਗੁਰੂ ਮਹਾਰਾਜ ਕਿਰਪਾ ਕਰਨ ਪਿਛਲੇ ਮਹੀਨੇ 'ਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 548ਵਾਂ ਅਵਤਾਰ ਪੁਰਬ ਮਨਾਇਆ। ਤਾਂ ਜਦੋਂ ਗੁਰੂ ਮਹਾਰਾਜ ਦਾ ਅਵਤਾਰ, ਫਿਰ ਉਹ ਤੋਂ ਬਾਅਦ ਗੁਰਪੁਰਬਾਂ ਦੀਆਂ ਲੜੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ, ਅਨੰਦਪੁਰ ਦਾ ਸਾਕਾ, ਚਮਕੌਰ ਦਾ ਫਤਿਹਗੜ੍ਹ ਫਿਰ ਗਾਹਾਂ ਮੁਕਤਸਰ ਦੀ ਮਾਘੀ ਆ ਜਾਂਦੀ ਹੈ ਕਿ ਗੁਰਪੁਰਬ ਗਾਂਹ 'ਤੇ ਗਾਂਹ ਚੱਲਦੇ ਰਹਿੰਦੇ ਹੈ। ਸੋ ਇਸ ਵਾਸਤੇ ਗੁਰੂ ਮਹਾਰਾਜ ਕਿਰਪਾ ਕਰਨ, ਪ੍ਰਬੰਧਕਾਂ ਦਾ ਵੀ, ਸੰਗਤਾਂ ਦਾ ਵੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਜਿਵੇਂ ਪਿਛਲਾ ਮਹੀਨਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਗੁਰਸਿੱਖਾਂ ਲਈ ਸੁਖਦਾਈ ਬਤੀਤ ਹੋਇਆ, ਆਉਣ ਵਾਲਾ ਮਹੀਨਾ ਵੀ ਮਹਾਰਾਜ ਬਖਸ਼ਿਸ਼ ਕਰਨ। ਖਾਲਸਾ ਪੰਥ ਵਿੱਚ ਏਕਤਾ ਪਾਕ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹਾਂਜੀ,
ਨਾਨਕ ਪੰਛ ਧੂੜ ਤਿੰਨ ਪ੍ਰਭ ਸਰਣੀ ਦਰ ਫੜਿਆ।
ਚਰਨ ਵਿੱਚ ਆ ਕੇ ਉਹਦੇ ਦਰ ਵਿੱਚ ਪੈ ਗਏ, ਝੁਕ ਗਏ, ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਲੋਚਦੇ ਹਾਂ।
ਮੰਗਲ ਪ੍ਰਭ ਆਰਾਧਨਾ ਬਹੁੜ ਨੰਦਨ ਮੜਿਆ।
ਅਗਰ ਦੇ ਮਹੀਨੇ ਦੁਆਰਾ ਸਿੱਖਿਆ ਦਿੰਦੇ ਜਿਹੜੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਨਗੇ, ਬਹੁੜ ਉਹਨਾਂ ਜਿਹਦਾ ਫਲ ਕੀ ਹੋਏਗਾ? ਕਹਿੰਦੇ ਉਹਨਾਂ ਦਾ ਜੰਮਣਾ ਮਰਨਾ ਮੁੱਕ ਜਾਊ, ਇਹ 84 ਲੱਖ ਜੂਨਾਂ ਦੇ ਵਿੱਚ ਜਿਹੜਾ ਭਟਕਣਾ ਸੀ ਖਤਮ ਹੋ ਜਾਏਗੀ। ਏਡਾ ਵੱਡਾ ਫਲ ਸਿਮਰਨ ਕਰਕੇ ਪ੍ਰਾਪਤ ਹੁੰਦਾ ਹੈ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।